ਵਾਹਿਗੁਰੂ ਸਾਹਿਬ ਜੀਓ, ਸਤਿਗੁਰ ਆਇਓ ਸ਼ਰਨ ਤੁਹਾਰੀ, ਮਿਲੈ ਸੁਖ ਨਾਮ ਹਰਿ ਸੁਭਾ, ਚਿੰਤਾ ਲਾਹੇ ਹਮਾਰੀ। ਅਵਰ ਨਾ ਸੂਝੈ ਦੂਜੀ ਠਾਹਰ, ਹਾਰ ਪਰਿਓ ਤਉ ਦੁਆਰੀ। ਲੇਖਾ ਛੋੜ ਅਲੇਖੈ ਛੂਟੈ, ਹਮ ਨਿਰਗੁਣ ਲੈ ਹੋ ਉਬਾਰੀ। ਸਦ ਬਖਸ਼ੰਦ ਸਦਾ ਮਿਹਰਬਾਨਾ, ਸਭਨਾ ਦੇ ਆਧਾਰੀ। ਨਾਨਕ ਦਾਸ ਸੰਤ ਪਾਛੈ ਪਰਿਓ, ਰਾਖ ਲੈ ਹੋ ਇਹ ਬਾਰੀ। ਫਿਰਤ ਫਿਰਤ ਪ੍ਰਭ ਆਇਆ, ਪਰਿਆ ਤਉ ਸਰਨਾਏ। ਨਾਨਕ ਕੀ ਪ੍ਰਭ ਬੇਨਤੀ, ਆਪਣੀ ਭਗਤੀ ਲਾਏ। ਬਹੁਤੇ ਫੇਰ ਭਏ ਕਿਰਪਨ ਕੋ, ਅਬ ਕਿਛ ਕਿਰਪਾ ਕੀਜੈ। ਹੋ ਦਇਆਲ ਦਰਸ਼ਨ ਦੇਹੋ ਆਪਣਾ, ਐਸੀ ਬਖਸ਼ ਕਰੀ ਜੈ। ਸੋ ਕਹੋ ਟਲ ਗੁਰ ਸੇਵੀਐ, ਅਹਿਨਿਸ ਸਹਿਜ ਸੁਭਾਏ। ਦਰਸ਼ਨ ਪਰਸਿਐ ਗੁਰੂ ਕੈ, ਜਨਮ ਮਰਨ ਦੁਖ ਜਾਏ। ਸਤਨਾਮ ਵਾਹਿਗੁਰੂ ਸਾਹਿਬ ਜੀਓ, ਲੱਖ ਨਿੰਦਕ ਲੱਖ ਬੇਮੁਖਾਂ, ਦੂਤ ਦੁਸ਼ਟ ਲੱਖ ਲੂਣ ਹਰਾਮੀ, ਸਵਾਮ ਧਰੋਹੀ ਅਕਿਰਤ ਕਣ, ਚੋਰ ਯਾਰ ਲੱਖ ਲੱਖ ਪਹਿਨਾਮੀ, ਬ੍ਰਾਹਮਣ ਗਾਈ ਵੰਸ਼ ਘਾਤ, ਲਾਏ ਤਬਾਰ ਹਜ਼ਾਰ ਅਸਾਮੀ, ਕੂੜਿਆਰ ਗੁਰ ਗੋਪ ਲੱਖ, ਗੁਨਾਹਗਾਰ ਲੱਖ ਲੱਖ ਬਦਨਾਮੀ, ਅਪਰਾਧੀ ਬਹੁਪਤਿਤ ਲੱਖ, ਅਵਗੁਣਿਆਰ ਖੁਆਰ ਖੁਨਾਮੀ, ਲੱਖ ਲਿਬਾਸੀ ਦਗਾਬਾਜ, ਲੱਖ ਸ਼ੈਤਾਨ ਸਲਾਮ ਸਲਾਮੀ। ਤੂੰ ਵੇਖੈ ਹਉ ਮੁਕਰਾਂ, ਹਉ ਕਪਟੀ ਤੂੰ ਅੰਤਰ ਜਾਮੀ, ਪਤਿਤ ਉਧਾਰਨ ਬਿਰਧ ਸੁਆਮੀ। ਤੂੰ ਵੇਖੈ ਹਉ ਮੁਕਰਾਂ, लख हो कपटी तू अंतर जामी, पतित उदारन बिरद स्वामी। वाहिगुरु जी का खालसा, वाहिगुरु जी की फतेह। गरीब नवाज सतगुरु शतर चवर तख्त दे मालक समरथ गुरु अकाल स्वरूप दसां पातशाहियां दे प्रतख रूप सतगुरु श्री गुरु ग्रंथ साहिब पातशाह जी दी हजूरी विच आप जी बड़े प्यार श्रद्धा सहित गुरु हजूरी विच बैठ के अकाल पुरख वाहिगुरु दे चरणां नाल जुड़न दा यतन कर रहे हो। यतन शब्द मैं वरत्या, जिस काम दा यतन करिए जरूरी नहीं हो भी रहा है कि नहीं, यतन कीतिया भी कई बारी उदम करन दे नाल भी तन तां इत्थे आ गया है। शरीर नाल नमस्कार कीती गुरु ग्रंथ साहिब जी नूं, मत्था टेकण दे नाल एक रवायत है, एक इतिहास है, क्योंकि गुरु दा सिख दे मत्थे नाल बहुत ज्यादा प्यार है। गुरु दा सिख दे सिर नाल बहुत प्यार है, इस करके गुरु ने जदों भी सिख तो कुछ मंगया है, उस वेले क्या भी मैनू सिर चाहिदा। जदों सिख तुर के आउंदा शरीर भावें सारा आया है, पर जदों अगे आके गुरु ग्रंथ साहिब दे आपां खलोने आ ते बंदा सिर ही चुकांदा है, क्योंकि सिर दे विच मत है ते मत्था टेकण दा भाव है कि तू समरथ वड्डा मेरी मत थोड़ी राम। सिर नीवा करन दा मतलब यह है, एक तां मेरे मत्थे ते पता नहीं पुराने समय दे विच किवें दे लेख लिखे हुए ने, आदमी नूं आप पता नहीं, मस्तक लिखियाड़ा लेख उर्ब कमाया जीओ। साडे मत्थे दी पट्टी ते इस हड्डी ते जदों आदमी दे फुल चुके जांदे ने, किसे किसे तंदुरुस्त बंदे दे मत्थे दी हड्डी साबत निकलदी जे वो तंदुरुस्त होवे, ते किसे किसे दी हड्डी दे उत्ते लिखियां होईयां लीकां जिवें अल्ट्रासाउंड दे टाइम अंदर दी स्थिति नूं लाइनां दसदियां ने भी इहदे विच की है। इस तरह मत्थे दे उत्ते कुछ लकीरां ने, सियाणियां ने मन्निया भी पुराने लेख ने। चलो कुछ भी होवे, एक गल पक्की है, मनुख जदों दा इस जमीन ते आया जां इन्हां शरीरां विच विचरिया है, ते सच्चे पातशाह जी कहिंदे भी तीन तरह दे लेख ने तेरे कोल, तीन तरह दे लेख तेरे अंदर लिखे हुए ने। वो तीन तरह के लेख केड़े ने? गुरु ग्रंथ साहिब कहिंदे दरगाह घड़ी है तीने लेख, खोटा काम ना आवे वेख। अंदर तू लेख पढ़ने ने, गुरुद्वारे क्यों आना है? मैं थोड़ी जी गुरुद्वारे की परिभाषा तुहाडे नाल सांझी करांगा। गुरुद्वारे इस वास्ते आना है भी अपने लेख पढ़ने ने, आपां की कुछ लिखिया हुण तक जिंदगी विच, इत्थे आके सच्चे पातशाह जी कहिंदे भी लेख पढ़। ते महाराज लेख किवें पढ़ीए? कहिंदे सिर नीवा कर, बाबा फरीद जी नूं पढ़ो। कहिंदे फरीदा जे तू अकल लतीफ, काले लेख ना लेख। लतीफ दे अर्थ हुंदे ने बरीक अकल वाला बंदा, सियाणा आदमी। कहिंदे जे तू सियाणा है, रब ने तेनू दिमाग दिता है, बुद्धि दिती है, ये नहीं आपां कह सकते भी रब ने साडे हथ फड़ के लिखा दिते लेख। ਅਸੀਂ ਦੋ ਹੀ ਸ਼ਬਦ ਵਰਤਨੇ ਆ, ਜਾਂ ਕਹਿੰਦੇ ਪਰਮਾਤਮਾ ਨੇ ਕਰਾ ਦਿੱਤਾ, ਜੇ ਪਰਮਾਤਮਾ ਨੂੰ ਛੱਡੀਏ ਫਿਰ ਕਹਿੰਦੇ ਕਲਯੁਗ ਨੇ ਕਰਾਇਆ, ਕਲਯੁਗ ਨੇ ਕਰਾਇਆ ਕਰਕੇ ਆਪ। ਮੈਂ ਕਹਾਣੀ ਸੁਣੀ ਇਹ ਵੀ, ਇੱਕ ਦਿਨ ਪਰਮਾਤਮਾ ਦੇ ਦਰਵਾਜ਼ੇ ਦੇ ਉੱਤੇ ਕੋਈ ਆਦਮੀ ਬੜੀ ਉੱਚੀ ਉੱਚੀ ਪੁਕਾਰ ਰਿਹਾ ਸੀ, ਪੁਕਾਰ ਕਰ ਰਿਹਾ ਸੀ ਵੀ ਦਰਵਾਜ਼ਾ ਖੋਲੋ, ਮੈਂ ਬੜਾ ਦੁਖੀ ਹਾਂ, ਬਹੁਤ ਤੰਗ। ਕਹਿੰਦੇ ਅਕਾਲ ਪੁਰਖ ਦੇ ਸੇਵਾਦਾਰਾਂ ਨੇ ਕਿਹਾ ਜੀ ਬਾਹਰ ਕੋਈ ਬੜਾ ਦੁਖੀ ਆਦਮੀ ਆਇਆ, ਇੰਨਾ ਦੁਖੀ ਕਦੀ ਵੇਖਿਆ ਨਹੀਂ ਕੋਈ। ਉਹਨੇ ਕਿਹਾ ਦਰਵਾਜ਼ਾ ਖੋਲ ਕੇ ਵੇਖੋ ਕੌਣ ਹੈ। ਬਾਹਰ ਵੇਖਿਆ, ਪੁੱਛਿਆ ਜੀ ਕੌਣ ਹੋ, ਇੰਨੇ ਦੁਖੀ ਕਿਉਂ? ਕਹਿੰਦੇ ਮੈਨੂੰ ਕਲਯੁਗ ਕਹਿੰਦੇ ਆ। ਕਹਿੰਦੇ ਕਲਯੁਗ, ਤੇ ਤੂੰ ਇੰਨਾ ਦੁਖੀ ਕਿਉਂ ਹੈ? ਕਹਿੰਦੇ ਮੈਂ ਮਿਲਣਾ ਚਾਹੁੰਦਾ ਆਪਣੀ, ਮੈਂ ਦੁੱਖ ਦੱਸਣਾ ਚਾਹੁੰਦਾ ਰੱਬ ਨੂੰ। ਕਹਿੰਦੇ ਤੂੰ ਦੱਸ, ਅਸੀਂ ਅੱਗੇ ਤੇਰੀ ਗੱਲ ਪਹੁੰਚਾ ਦਾਂਗੇ। ਉਹਨੇ ਕਿਹਾ ਵੀ ਜਾ ਕੇ ਕਹੋ ਮੇਰੇ ਨਾਲ ਬਹੁਤ ਅਨਿਆਂ ਹੋ ਰਿਹਾ ਧਰਤੀ ਤੇ, ਕਲਯੁਗ ਨੇ ਕਿਹਾ। ਕਹਿੰਦੇ ਅਨਿਆਂ ਕੀ ਹੈ? ਕਹਿੰਦੇ ਲੋਕ ਆਪ ਕਰਦੇ ਨੇ ਸਾਰਾ ਕੁਝ, ਤੇ ਸਵੇਰੇ ਉੱਠ ਕੇ ਕਹਿ ਦਿੰਦੇ ਕਲਯੁਗ ਨੇ ਕਰਾਇਆ, ਮੇਰਾ ਕੋਈ ਹੱਲ ਕਰੋ, ਮੇਰੇ ਨਾਲ ਨਿਆਂ ਕਰੋ। ਬੰਦੇ ਦੀ ਫਿਤਰਤ ਰਹੀ ਹੈ, ਉਹ ਚੰਗਿਆਈ ਆਪਣੇ ਨਾਲ ਜੋੜਦਾ ਤੇ ਬੁਰਿਆਈ ਕਿਸੇ ਹੋਰ ਨਾਲ, ਭਾਵੇਂ ਕਲਯੁਗ ਹੀ ਕਿਉਂ ਨਾ ਲੱਭਣਾ ਪਏ। ਸੱਚੇ ਪਾਤਸ਼ਾਹ ਕਹਿੰਦੇ ਮੈਂ ਤੈਨੂੰ ਦੱਸ ਦੇਣਾ ਜ਼ਿੰਦਗੀ ਦਾ ਰਾਹ, ਗੁਰੂ ਇਸ ਵਾਸਤੇ ਹੈ, ਤੈਨੂੰ ਸਾਰੇ ਰਾਹ ਦੱਸ ਦਿਆਂਗਾ ਵੀ ਆਹ ਜ਼ਹਿਰ, ਆਹ ਅੰਮ੍ਰਿਤ, ਆਹ ਰਾਹ ਹੈ, ਆਹ ਬਦ ਰਾਹ ਹੈ। ਇਹ ਵੀ ਗੱਲ ਪੱਕੀ ਵੀ ਉਸ ਰਾਹ ਤੇ ਤੁਰਨਾ ਤੇਰੇ ਇਕੱਲੇ ਦੇ ਵੱਸ ਦੀ ਗੱਲ ਨਹੀਂ, ਤੂੰ ਤਿਲਕ ਸਕਣਾ ਹੈ। ਫਿਰ ਕੀ ਕਰੇਗਾ? ਕਹਿੰਦੇ ਤੂੰ ਸੰਗਤ ਕਰ, ਸੰਗਤ ਜਿਵੇਂ ਦੇ ਲੋਕਾਂ ਦੀ ਕਰੇਗਾ ਉਵੇਂ ਤੁਰੇਗਾ। ਹਾਂ ਮੈਂ ਤੇਰੀ ਸਹਾਇਤਾ ਕਰਾਂਗਾ ਗੁਰੂ, ਇਸ ਵਾਸਤੇ ਜਿਹੜਾ ਕੰਮ ਵੀ ਅਸੀਂ ਕਰਨੇ ਨਾ, ਅਰਦਾਸ ਕਰੀਏ। ਆ 17ਵੀਂ ਵਾਰ ਦੀ ਇੱਕ ਪੌੜੀ ਮੈਂ ਤੁਹਾਡੇ ਨਾਲ ਸਾਂਝੀ ਕੀਤੀ, ਤੇ ਭਾਈ ਗੁਰਦਾਸ ਸਿੱਖੀ ਦੇ ਵਿਆਖਿਆਕਾਰ, ਪਹਿਲੇ ਵਿਆਖਿਆਕਾਰ ਜਿਨ੍ਹਾਂ ਨੂੰ ਗੁਰੂ ਸਾਹਿਬ ਨੇ ਕਿਹਾ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਕੁੰਜੀ ਹੈ ਭਾਈ ਗੁਰਦਾਸ ਜੀ ਦੀ ਬਾਣੀ, ਉਹ 17ਵੀਂ ਵਾਰ ਜੇ ਕਿਤੇ ਟਾਈਮ ਲੱਗੇ ਤੁਸੀਂ ਆਪ ਪੜ੍ਹਨਾ। ਭਾਈ ਵੀਰ ਸਿੰਘ ਜੀ ਨੇ ਵੀ ਅਰਥ ਕੀਤੇ ਨੇ, ਗਿਆਨੀ ਮਣੀ ਸਿੰਘ ਹੋਰਾਂ ਵੀ ਅਰਥ ਕੀਤੇ ਨੇ, ਤੇ ਮੈਂ 2 ਦਿਨਾਂ ਤੋਂ 17ਵੀਂ ਵਾਰ ਬਾਰੇ ਬੇਨਤੀ ਕਰ ਰਿਹਾ, ਅੱਜ ਅਖੀਰਲੇ 3 ਦਿਨ ਲਾਉਣੇ ਨੇ ਉਹਦੇ। ਉਹਦੇ ਵਿੱਚ ਭਾਈ ਗੁਰਦਾਸ ਜੀ ਨੇ ਕਿਹਾ ਵੀ 2 ਚੀਜ਼ਾਂ ਨੇ ਤੇਰੇ ਵਿੱਚ, ਇੱਕ ਤਾਂ ਤੂੰ, ਤੇਰੇ ਵਿੱਚ ਤੇਰਾ ਮਨ ਹੈ ਜੋ ਕਾਲਖ ਨਾਲ ਭਰਿਆ, ਪਾਪਾਂ ਨਾਲ ਭਰਿਆ, ਉਹਦੀ ਤੇਰੇ ਵੱਸ ਦੀ ਗੱਲ ਨਹੀਂ, ਉਹ ਗੁਰੂ ਨੇ ਧੋਣਾ, ਉਹ ਤੂੰ ਨਹੀਂ ਧੋ ਸਕਦਾ, ਗੁਰੂ ਨੂੰ ਦੇ ਮਨ ਸਿਰ ਦੇ। ਪਰ ਇੱਕ ਗੱਲ ਚੇਤੇ ਰੱਖੀ, ਇੱਕ ਤੇਰੇ ਵਿੱਚ ਨੀਅਤ ਹੈ, ਨੀਅਤ ਤੈਨੂੰ ਠੀਕ ਕਰਨੀ ਪੈਣੀ ਹੈ। ਜੇ ਤੇਰੀ ਨੀਅਤ ਨਹਾਉਣ ਦੀ ਨਹੀਂ, ਤੂੰ ਕੰਢੇ ਤੇ ਸਾਰੀ ਉਮਰ ਬੈਠਾ ਰਹੀਂ, ਤੇਰੇ ਉੱਤੋਂ ਮੈਲ ਕੋਈ ਨਹੀਂ ਲੈਣੀ, ਨੀਅਤ ਤੇਰੀ ਚਾਹੀਦੀ ਹੈ, ਮੈਲ ਗੁਰੂ ਨੇ ਲਾਉਣੀ ਹੈ। ਤੂੰ ਦਰਿਆ ਤੇ ਸਾਰੀ ਉਮਰ ਸਾਬਣ ਤੇਲ ਲੈ ਕੇ ਬੈਠਾ ਰਹੋ, ਤੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ ਨੇੜੇ ਤੇੜੇ ਇੱਧਰ ਉੱਧਰ, ਭਾਵੇਂ ਗੁਰੂ ਨੇ ਤੇਰੇ ਉੱਤੇ ਕੰਮ ਤਾਂ ਕਰਨਾ ਹੈ, ਤੈਨੂੰ ਤਾਂ ਧੋਣਾ, ਜਦੋਂ ਤੂੰ ਇੱਧਰੋਂ ਥੋੜ੍ਹਾ ਜਿਹਾ ਇਸ਼ਾਰਾ ਕਰੇਗਾ ਵੀ ਮੈਂ ਧੁੱਪਣਾ ਚਾਹੁੰਦਾ। ਜੇ ਤੂੰ ਇਸ਼ਾਰਾ ਨਾ ਕੀਤਾ, ਗੁਰੂ ਨੇ ਕੰਮ ਨਹੀਂ ਕਰਨਾ, ਕਿਉਂਕਿ ਇੱਕੋ ਹੀ ਤੇ ਹਸਤੀ ਇਹ ਦੁਨੀਆਂ ਦੀ, ਪਰਮਾਤਮਾ ਤੇ ਗੁਰੂ, ਜਿਹੜੀ ਕਿਸੇ ਨੂੰ ਫੋਰਸ ਨਹੀਂ ਕਰਦੀ, ਕਿਸੇ ਤੇ ਦਬਾਅ ਨਹੀਂ ਪਾਉਂਦੀ। ਉਹ ਕਹਿੰਦੀ ਵੀ ਦੱਸ ਤੂੰ ਚਾਹੁੰਦਾ ਕਿ ਨਹੀਂ, ਤੇਰੀ ਚਾਹਤ ਵੀ ਹੈ ਕਿ ਨਹੀਂ। ਇਸੇ ਕਰਕੇ ਸਾਨੂੰ ਕਈ ਕਈ ਜਨਮ ਹੋ ਗਏ ਨੇ ਧਰਮ ਕਮਾਉਂਦਿਆਂ ਨੂੰ, ਪਰ ਅਜੇ ਤੱਕ ਅਸੀਂ ਧਰਮੀ ਨਹੀਂ ਹੋਏ। ਉਹਦਾ ਕਾਰਨ ਇਹ, ਸਾਨੂੰ ਧਰਮ ਚਾਹੀਦਾ ਹੀ ਨਹੀਂ, ਜੇ ਚਾਹੁੰਦੇ ਤੇ ਉਸੇ ਵੇਲੇ ਹੋ ਜਾਂਦਾ, ਜੋ ਚਾਹੇਗਾ। ਆ ਬਾਣੀ ਦੇ ਬਚਨ ਨੇ, ਹਮਰਾ ਠਾਕੁਰ ਸਭ ਤੇ ਉੱਚਾ, ਜੋ ਮੰਗੋ ਸੋ ਪਾਵੋ ਰੇ, ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ। ਜਦੋਂ ਇਹ ਸ਼ਬਦ ਪੜ੍ਹੇ ਜਾਂਦੇ ਨਾ, ਤੇ ਸਾਨੂੰ ਇੰਝ ਲੱਗਦਾ ਵੀ ਗੁਰਦੁਆਰਿਓ ਜੋ ਮੰਗਾਂਗੇ ਉਹ ਹੀ ਮਿਲ ਜਾਣਾ। ਪਰ ਇਹਨ ਪੰਕਤੀ ਨੂੰ ਧਿਆਨ ਨਾਲ ਸੁਣਨਾ, ਇਹਦੇ ਅਰਥ ਇਹ ਨਹੀਂ ਵੀ ਗੁਰਦੁਆਰਿਓ ਸਭ ਕੁਝ ਮਿਲੇਗਾ, ਸਭ ਕੁਝ ਮਿਲੇਗਾ, ਸਭ ਕੁਝ। ਪਰ ਸੱਚੇ ਪਾਤਸ਼ਾਹ ਜੀ ਨੇ ਇੱਕ ਇਹਦੇ ਵਿੱਚ ਘੁੰਡੀ ਰੱਖੀ, ਕਹਿੰਦੇ ਜੋ ਮੰਗੇਗਾ ਉਹ ਹੀ ਮਿਲੇਗਾ, ਦੂਜਾ ਨਹੀਂ ਮਿਲੇਗਾ। ਜੋ ਮੰਗੋ ਸੋ ਪਾਵੋ ਰੇ। ਠਾਕੁਰ ਬਹੁਤ ਵੱਡਾ ਹੈ, ਗੁਰੂ ਬੜਾ ਵੱਡਾ ਹੈ, ਪਰ ਜਿਹੜੀ ਚੀਜ਼ ਵਾਸਤੇ ਤੇਰੇ ਹੱਥ ਖੁੱਲਣਗੇ ਗੁਰੂ ਨੇ ਉਹ ਤੇਰੇ ਹੱਥਾਂ 'ਤੇ ਰੱਖਣੀ ਹੈ, ਉਹਨੇ ਧੱਕੇ ਨਾਲ ਤੇਰੀ ਝੋਲੀ ਵਿੱਚ ਨਹੀਂ ਪਾਉਣੀ, ਤੇਰੀ ਸਹਿਮਤੀ ਚਾਹੀਦੀ, ਤੂੰ ਸਹਿਮਤ ਹੋਣਾ ਚਾਹੀਦਾ। ਔਰ ਇਹ ਵੀ ਇੱਕ ਸੱਚਾਈ ਹੈ ਵੀ ਪੂਰੇ ਗੁਰੂ ਵੱਲੋਂ ਕੋਈ ਦੇਰ ਨਹੀਂ ਦਾਤਾਂ ਦੇਣ ਲੱਗਿਆਂ, ਕਿਉਂਕਿ ਉਹ ਦਾਤਾ ਹੈ ਬੇਪਰਵਾਹ ਅਤੇ ਬੇਸ਼ੁਮਾਰ ਭੰਡਾਰ ਉਹਦੇ ਕੋਲ ਭਰੇ ਹੋਏ ਨੇ, ਦੇਰ ਸਿਰਫ ਬੰਦੇ ਦੀ ਹੈ, ਉਹ ਸਲਾਹ ਹੀ ਕਰਦਾ ਰਹਿੰਦਾ ਵੀ ਲਵਾਂ ਕਿ ਨਾ ਲਵਾਂ ਕਿ ਨਾ। ਇੱਥੋਂ ਤੱਕ ਵੀ ਬਾਣੀ ਵਿੱਚ ਇੱਕ ਸ਼ਬਦ ਆਉਂਦਾ ਹੈ, ਕਹਿੰਦੇ ਕਈ ਵਾਰੀ ਤੇ ਇਸ ਤਰ੍ਹਾਂ ਹੁੰਦਾ ਹੈ, ਇੱਕ ਬੰਦਾ ਪਾਣੀ ਨਹੀਂ ਸੀ ਪੀਣਾ ਚਾਹੁੰਦਾ, ਉਹਦੇ ਮਿੱਤਰ ਨੇ ਧੱਕੇ ਨਾਲ ਪਿਆਉਣ ਦਾ ਯਤਨ ਕੀਤਾ, ਜ਼ੋਰ ਲਾਇਆ ਵੀ ਹੱਥ ਕਰ ਬੁੱਕ ਕਰ, ਕਹਿੰਦੇ ਉਹਨੇ ਮੂੰਹ ਰੱਖਣ ਵਾਸਤੇ ਹੱਥ ਤਾਂ ਕਰ ਲਿਆ ਪਰ ਉਹ ਉੱਪਰੋਂ ਪਾਣੀ ਪਾਉਂਦਾ ਤੇ ਉਹਨੇ ਉਂਗਲਾਂ ਢਿੱਲੀਆਂ ਕਰ ਦਿੱਤੀਆਂ, ਪਾਣੀ ਮੂੰਹ ਵਿੱਚ ਨਹੀਂ ਜਾਂਦਾ, ਜ਼ਮੀਨ ਤੇ ਡੁੱਲੀ ਜਾਂਦਾ, ਜ਼ਮੀਨ ਤੇ ਖਿਲਰ ਗਿਆ। ਗੁਰਬਾਣੀ ਦੇ ਬਚਨ ਨੇ, ਕਰਮ ਹੈ ਅੰਮ੍ਰਿਤ ਆਨ ਨਿਸਾਰਿਓ, ਕਰ ਦਾ ਅਰਥ ਹੈ ਹੱਥ, ਅੰਮ੍ਰਿਤ ਦਾ ਅਰਥ ਹੈ ਗੁਰੂ ਕੀ ਬਖਸ਼ਿਸ਼, ਨਿਸਾਰਿਓ ਦਾ ਅਰਥ ਹੁੰਦਾ ਡੋਲ ਦੇਣਾ, ਹੱਥ ਵਿੱਚ ਆਈ ਹੋਈ ਚੀਜ਼ ਨੂੰ ਸਿੱਟ ਦੇਣਾ, ਹੱਥ ਵਿੱਚ ਆਏ ਹੋਏ ਹੀਰੇ ਨੂੰ ਵਗਾ ਦੇਣਾ। ਕਰਮ ਹੈ ਅੰਮ੍ਰਿਤ ਆਨ ਨਿਸਾਰਿਓ, ਖਿਸਰ ਗਇਓ, ਖਿਸਰ ਗਇਓ ਦਾ ਅਰਥ ਡੁੱਲ ਗਿਆ, ਭੂਮ ਪਰ ਡਾਰਿਓ, ਜ਼ਮੀਨ ਤੇ ਡਿੱਗ ਪਿਆ ਅੰਮ੍ਰਿਤ, ਸਾਰਾ ਅੰਮ੍ਰਿਤ, ਸਾਰੀ ਜ਼ਿੰਦਗੀ ਸਾਡੀ ਜ਼ਮੀਨ ਤੇ ਡਿੱਗੀ ਜਾਂਦੀ ਹੈ, ਕਿਉਂਕਿ ਅਸੀਂ ਜੋ ਅਸਲੀਅਤ ਸੀ ਉਹਨੂੰ ਜ਼ਮੀਨ ਤੇ ਡਿੱਗੀ ਜਾਂਦੇ ਹਾਂ, ਜੋ ਮਿੱਟੀ ਉਹਨੂੰ ਇਕੱਠੀ ਕਰੀ ਜਾਂਦੇ ਹਾਂ। ਸੰਗ ਸਹਾਈ ਸੋ ਆਵੇ ਨਾ ਚੀਤ, ਜੋ ਬਹਿਰਾਈ ਤਾਂ ਸਿਉ ਪ੍ਰੀਤ, ਬਲਵਾ ਕੇ ਗ੍ਰਹਿ ਪੀਤਰ ਬਸੈ, ਅੰਧ ਕੇਲ ਮਾਇਆ ਰੰਗ ਰਸੈ। ਇਸ ਤਰ੍ਹਾਂ ਜੀਵਨ ਬਤੀਤ ਹੁੰਦਾ ਜਾਂਦਾ ਹੈ, ਪਰ ਜਿਨ੍ਹਾਂ ਦੇ ਅੰਦਰ ਇੱਛਾ ਨਹੀਂ ਜਾਗਦੀ, ਜੇ ਮਨ ਦੇ ਵਿੱਚ ਪੈਦਾ ਨਹੀਂ ਹੋਇਆ, ਨੀਯਤ ਮੈਂ ਕਹਿ ਰਿਹਾ ਸੀ, ਜਿੰਨਾ ਚਿਰ ਨੀਯਤ ਨਹੀਂ ਪੈਦਾ ਹੁੰਦੀ, ਸਾਰੀ 17ਵੀਂ ਵਾਰ ਇਹਦੇ ਉੱਤੇ ਜ਼ੋਰ ਦੇ ਰਹੀ ਹੈ, ਇਹਦੇ ਉੱਤੇ ਗੁਰੂ ਸਾਹਿਬ ਕਹਿਣਾ ਚਾਹੁੰਦੇ ਨੇ ਵੀ ਤੂੰ ਤਿਆਰ ਹੋ, ਤੂੰ ਤਿਆਰ ਹੋ, ਮੇਰੇ ਵੱਲੋਂ ਕੋਈ ਦੇਰ ਨਹੀਂ, ਜੋ ਮੰਗੇਗਾ ਦੇ ਦਿਆਂਗਾ, ਪਰ ਜਿੰਨਾ ਚਿਰ ਤੂੰ ਮੰਗਦਾ ਨਹੀਂ ਉਨਾ ਚਿਰ ਮੈਂ ਦੇ ਨਹੀਂ ਸਕਦਾ। ਭਾਈ ਗੁਰਦਾਸ ਜੀ ਕਹਿੰਦੇ ਇੱਕ ਗੁਰੂ ਕਰੋੜਾਂ ਕਦਮ ਸਿੱਖ ਨੂੰ ਅੱਗੋਂ ਲੈਣ ਜਾਂਦਾ ਹੈ, ਕਰੋੜਾਂ ਕਦਮ, ਜਿਵੇਂ ਆਪਾਂ ਇੱਥੇ ਆਏ ਹਾਂ ਨਾ ਗੁਰੂ ਕੀ ਹਜ਼ੂਰੀ ਵਿੱਚ, ਇਹ ਨਹੀਂ ਵੀ ਅਸੀਂ ਆਪ ਆ ਗਏ, ਸਾਨੂੰ ਕਿਤੇ ਅੰਦਰੋਂ ਅੰਦਰੀ ਖਿਆਲਾਂ ਦੇ ਰੂਪ ਵਿੱਚ ਖਿੱਚਿਆ ਗਿਆ ਗੁਰੂ ਕੋਲ ਆਉਣ ਵਾਸਤੇ, ਵੀ ਇੱਥੇ ਆਓ, ਸੱਦਿਆ ਗਿਆ। ਔਰ ਆਉਣ ਦਾ ਜੇ ਸਾਨੂੰ ਇਹ ਪਤਾ ਲੱਗ ਗਿਆ ਨਾ ਵੀ ਅਸੀਂ ਸੱਦੇ ਜਾਂਦੇ ਹਾਂ ਇੱਥੇ, ਆਦਮੀ ਹੋਰ ਤਰ੍ਹਾਂ ਆਵੇਗਾ ਗੁਰਦੁਆਰੇ, ਉਹਨੂੰ ਇੰਜ ਲੱਗੇਗਾ ਮੇਰਾ ਗੁਰੂ ਹੈ, ਉਹ ਵੈਸੇ ਨਹੀਂ ਆਏਗਾ ਤੇ ਚਲਾ ਜਾਏਗਾ, ਉਹਨੂੰ ਇੰਜ ਲੱਗੇਗਾ ਮੈਨੂੰ ਚਿੱਠੀ ਭੇਜੀ ਗਈ ਹੈ, ਪੱਤਰ ਭੇਜਿਆ ਗਿਆ, ਬੁਲਾਇਆ ਗਿਆ, ਕੋਲ ਬਿਠਾਇਆ ਗਿਆ। ਤੇ ਫਿਰ ਇਹ ਵੀ ਗੱਲ ਹੁੰਦੀ ਹੈ, ਜਿਹੜਾ ਬੁਲਾਏ, ਜਿਹਦੇ ਸੱਦੇ ਤੇ ਆਈ, ਉਹਨੂੰ ਮਿਲ ਕੇ ਜਾਈਦਾ, ਉਹਦੇ ਨਾਲ ਗੱਲ ਕਰਕੇ ਜਾਈਦਾ। ਬਸ ਬਾਕੀ ਸਾਰੇ ਘਰਾਂ ਵਿੱਚ ਅਸੀਂ ਜਾਂਦੇ ਹਾਂ, ਜਿਹਦਾ ਘਰ ਹੁੰਦਾ ਉਹਨੂੰ ਮਿਲ ਕੇ ਆਉਂਦੇ ਹਾਂ, ਉਹਦੇ ਨਾਲ ਗੱਲ ਕਰਕੇ ਆਉਂਦੇ ਹਾਂ। ਸ਼ਾਇਦ ਅਸੀਂ ਇਸ ਘਰ ਵਿੱਚ ਆਉਂਦੇ ਹਾਂ ਤੇ ਇਹਦੇ ਮਾਲਕ ਨਾਲ ਪਤਾ ਨਹੀਂ ਬੋਲਿਆ ਕਿ ਨਹੀਂ, ਇਹਦੀ ਪਤਾ ਨਹੀਂ ਗੱਲ ਸੁਣੀ ਹੈ ਕਿ ਨਹੀਂ, ਜਾਂ ਆਏ ਤੇ ਵਾਪਸ ਮੁੜ ਗਏ, ਗੁਰੂ ਕੀ ਗੱਲ ਪਤਾ ਨਹੀਂ ਕੰਨਾਂ ਵਿੱਚ ਜਾਣ ਦਿੱਤੀ ਕਿ ਨਹੀਂ, ਸਿਰਫ ਆਏ ਤੇ ਵਾਪਸ ਮੁੜ ਗਏ। ਇਸ ਤਰੀਕੇ ਦੇ ਨਾਲ ਜਦੋਂ ਗੁਰੂ ਵੱਲ ਅਸੀਂ ਆਉਂਦੇ ਹਾਂ ਤੇ ਭਾਈ ਗੁਰਦਾਸ ਜੀ ਕਹਿੰਦੇ ਸਾਨੂੰ ਸੱਦਿਆ ਜਾਂਦਾ ਹੈ, ਪਰ ਇੱਕ ਕਦਮ ਸਿੱਖ ਨੇ ਚੁੱਕਣਾ ਹੁੰਦਾ, 100 ਕਦਮ ਗੁਰੂ ਅੱਗੋਂ ਲੈਣ ਜਾਂਦਾ ਹੈ। ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਿੱਖ ਨੇ ਇੱਕ ਕਦਮ ਜ਼ਰੂਰ ਚੁੱਕਣਾ ਹੈ, ਜੋ ਇੱਕ ਕਦਮ ਨਹੀਂ ਚੁੱਕਦਾ ਗੁਰੂ ਅੱਗੋਂ ਲੈਣ ਨਹੀਂ ਜਾਏਗਾ, ਪਹਿਲ ਸਿੱਖ ਵੱਲੋਂ ਹੋਣੀ ਹੈ, ਫਿਰ ਅਗਲਾ ਕੰਮ ਸਾਰਾ ਪੂਰੇ ਗੁਰੂ ਦਾ। ਜਦੋਂ ਗੁਰੂ ਨੂੰ ਮਨ ਦੇ ਦਿੱਤਾ, ਮਤ ਦੇ ਦਿੱਤੀ, ਤੇ ਮੈਂ ਬੇਨਤੀ ਸਾਂਝੀ ਕਰ ਰਿਹਾ ਸੀ ਕਿ ਗੁਰਦੁਆਰੇ ਦੇ ਵਿੱਚ ਆਉਣ ਦਾ ਜੇ ਅਸੀਂ ਪੂਰੀ ਤਰ੍ਹਾਂ ਮਨ ਜਾਗ ਕੇ ਆਵੇ, ਅਵੇਅਰ ਹੋ ਕੇ ਆਏ, ਤੇ ਆਉਣਾ ਹੋਰ ਹੋ ਜਾਏਗਾ। ਮੈਂ ਅੱਗੇ ਜਾ ਕੇ ਬੇਨਤੀ ਕਰਾਂਗਾ ਵੀ ਗੁਰਦੁਆਰਾ ਕਿਹਨੂੰ ਕਹਿੰਦੇ ਆ, ਗੁਰਦੁਆਰੇ ਵਿੱਚ ਕੰਮ ਕੀ ਹੈ। 6-7 ਚੀਜ਼ਾਂ ਨੇ ਤਾਂ ਉਹ ਗੁਰਦੁਆਰਾ ਸੰਪੂਰਨ ਹੁੰਦਾ ਹੈ, ਜੇ ਉਹਦੇ ਵਿੱਚ 6-7 ਚੀਜ਼ਾਂ ਪੂਰੀਆਂ ਹੋਣ ਤਾਂ ਉਹ ਪੂਰੀਆਂ ਹੋਣਗੀਆਂ। ਮੈਂ ਅੱਗੇ ਜਾ ਕੇ ਬੇਨਤੀ ਕਰਾਂਗਾ ਸਭ ਤੋਂ ਪਹਿਲਾਂ ਕੰਮ ਕੀ ਹੈ ਗੁਰਦੁਆਰੇ ਵਿੱਚ। ਗੁਰਦੁਆਰੇ ਵਿੱਚ ਸਭ ਤੋਂ ਪਹਿਲਾਂ ਕੰਮ ਹੈ ਇਬਾਦਤ ਸਿੱਖਣੀ, ਬੰਦਗੀ ਸਿੱਖਣੀ, ਭਗਤੀ ਕਿਵੇਂ ਕਰਨੀ ਹੈ, ਸਿਮਰਨ ਕਿਵੇਂ ਕਰਨਾ ਹੈ, ਅੰਦਰ ਕਿਵੇਂ ਜੁੜਨਾ ਹੈ। ਬਾਹਰ ਜੁੜਨ ਦੀ ਤੇ ਜਾਚ ਆਪਣੇ ਆਪ ਆ ਜਾਂਦੀ, ਕਿਸੇ ਨੂੰ ਕੋਈ ਦੱਸਣਾ ਨਹੀਂ ਪੈਂਦਾ। ਪਾਗਲ ਤੋਂ ਪਾਗਲ ਵਿਅਕਤੀ ਹੈ, ਸੰਸਾਰ ਦੀ ਸਾਰੀ ਉਹਨੂੰ ਸਮਝ ਹੈ, ਜੇ ਸਮਝ ਨਹੀਂ ਕਿਸੇ ਨੂੰ ਤੇ ਸਿਰਫ ਇਹ ਸਮਝ ਨੇ ਵੀ ਆਪਣੇ ਆਪੇ ਨਾਲ ਰੱਬ ਨਾਲ ਸਾਂਝ ਕਿਵੇਂ ਪਾਉਣੀ ਹੈ। ਇਹ ਥਾਂ ਸੰਸਾਰ ਨਾਲ ਜੁੜਨ ਦੀਆਂ ਜਾਂਚਾਂ ਦੱਸਣ ਵਾਸਤੇ ਨਹੀਂ, ਜਦਕਿ ਅਸੀਂ ਬਣਾ ਦਿੱਤਾ ਹੈ। ਤੁਸੀਂ ਬਾਣੀ ਪੜ੍ਹਦੇ ਹੋ ਨਾ ਵੀ ਸਾਡੇ ਸਰੀਰ ਦੇ 10 ਦੁਆਰੇ ਨੇ, 10 ਕਨੈਕਸ਼ਨ ਨੇ ਸਾਡੇ, 9 ਬਾਹਰ ਨੂੰ ਨੇ, 1 ਅੰਦਰ। ਸੰਸਾਰ ਵਿੱਚ ਜੁੜਨ ਵਾਸਤੇ 9 ਦੁਆਰੇ ਚਾਹੀਦੇ ਨੇ, ਉਹਨਾਂ ਵਿੱਚੋਂ ਇੱਕ ਵੀ ਬੰਦ ਹੋਇਆ, ਅੱਖਾਂ ਬੰਦ ਹੋ ਗਈਆਂ, ਸੰਸਾਰ ਦਿਸੇਗਾ ਨਹੀਂ, ਸਾਧਨ ਨਹੀਂ, ਦੁਆਰਾ ਨਹੀਂ। ਪਰ ਜੇ ਸਾਡੇ ਕੋਲ ਅੰਦਰਲਾ ਦੁਆਰਾ ਨਹੀਂ, ਅਸੀਂ ਅੰਦਰ ਗੁਰੂ ਨਾਲ ਰੱਬ ਨਾਲ ਸਾਂਝ ਨਹੀਂ ਪਾ ਸਕਦੇ। ਜਿੰਨਾ ਚਿਰ ਜੁੜਾਂਗੇ ਕਾਹਦੇ ਨਾਲ, ਹੱਥ ਕੋਈ ਨਹੀਂ ਚੀਜ਼ ਕਿਵੇਂ ਫੜੀ ਜਾਏਗੀ, ਪੈਰ ਕੋਈ ਨਹੀਂ ਤੁਰਾਂਗੇ ਕਿਵੇਂ, ਅੱਖ ਨਹੀਂ ਵੇਖਾਂਗੇ ਕਿਵੇਂ, ਤੇ ਸਿੱਖ ਦਾ ਧਿਆਨ ਹੀ ਕੋਈ ਨਹੀਂ ਇਕਾਗਰ ਸ਼ਬਦ ਨਾਲ ਜੁੜੇਗਾ ਕਿਵੇਂ। ਧਿਆਨ ਉੱਥੇ ਚਾਹੀਦਾ। 10ਵੇਂ ਦੁਆਰੇ ਦਾ ਅਰਥ ਹੈ, ਭਾਵੇਂ ਇਹ ਬਹੁਤ ਵਿਸ਼ਾਲ, ਇਹਦਾ ਗਿਆਨ ਸੀਮਿਤ ਨਹੀਂ, ਜਿਹਨੂੰ 10ਵਾਂ ਦੁਆਰਾ ਬਾਣੀ ਵਿੱਚ ਕਿਹਾ ਗਿਆ, 10ਵਾਂ ਦੁਆਰਾ ਅਗਮ ਅਪਾਰਾ ਪਰਮ ਪੁਰਖ ਕੀ ਘਾਟੀ। ਗੁਰੂ ਅਮਰਦਾਸ ਜੀ ਕਹਿੰਦੇ ਨੇ 9 ਦੁਆਰੇ ਪ੍ਰਗਟ ਕੀਏ 10ਵਾਂ ਗੁਪਤ ਰਖਾਇਆ। ਉਹ 10ਵਾਂ ਕੀ ਹੈ? ਧਰਮੀ ਬੰਦੇ ਨੂੰ ਉਹਦੀ ਜਾਣਕਾਰੀ ਹੋਣੀ ਬਹੁਤ ਜ਼ਰੂਰੀ, ਜੇ ਉਹਦੀ ਜਾਣਕਾਰੀ ਨਹੀਂ ਤੇ ਉਹ ਧਰਮੀ ਨਹੀਂ। ਇੱਕ ਆਮ ਬੰਦੇ ਵਾਸਤੇ 10ਵਾਂ ਦੁਆਰੇ ਦੀ ਵਿਆਖਿਆ ਕੀ ਹੋਵੇਗੀ? ਕਿਉਂਕਿ ਅਸੀਂ 10ਵਾਂ ਦੁਆਰੇ ਦੀ ਵਿਆਖਿਆ ਯੋਗ ਮਤ ਨਾਲ ਜੋੜ ਦਿੱਤੀ ਸਿੱਖੀ ਵਿੱਚ ਵੀ। ਅਸੀਂ ਸਹਿਜੇ ਸਹਿਜੇ ਸਿੱਖੀ ਨੂੰ ਯੋਗ ਵਿੱਚ ਰਲਾ ਰਹੇ ਹਾਂ, ਯੋਗ ਮਤ ਜਿਹਦੇ ਤੋਂ ਵੱਖਰਾ ਕੀਤਾ ਸੀ ਗੁਰੂ ਸਾਹਿਬ ਨੇ। ਅਸਿੱਧਾਂ ਨਾਲ ਜਦੋਂ ਚਰਚਾ ਹੋਈ ਤੇ ਉਹਨਾਂ ਨੇ ਕਿਹਾ, ਮਹਾਰਾਜ ਤੁਹਾਡੇ ਤੇ ਸਾਡੇ ਵਿੱਚ ਫਰਕ ਕੀ ਹੈ? ਤੁਸੀਂ ਵੀ ਸ਼ਬਦ ਉਚਾਰਨ ਕਰਦੇ ਹੋ, ਅਸੀਂ ਵੀ ਇੱਕ ਸ਼ਬਦ ਉਚਾਰਨ ਕਰਨੇ ਆ। ਇਹ ਹੈ ਵੀ ਸੱਚਾਈ ਸੀ, ਜਿਵੇਂ ਆਪਾਂ ਵਾਹਿਗੁਰੂ ਵਾਹਿਗੁਰੂ ਕਹਿੰਦੇ ਹਾਂ, ਯੋਗੀਆਂ ਦਾ ਇੱਕ ਸ਼ਬਦ ਉਹਨੂੰ ਅਲੱਖ ਕਹਿੰਦੇ, ਅਲੱਖ 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 ਇਹ ਜਪਦੇ ਨੇ, ਜਾਂ ਕਹਿੰਦੇ ਆਦੇਸ਼ ਆਦੇਸ਼ ਆਦੇਸ਼, ਉਹਨਾਂ ਦਾ ਸ਼ਬਦ ਇਹ ਹੈ। ਹਜ਼ੂਰ ਨੂੰ ਬੇਨਤੀ ਕੀਤੀ, ਕਹਿਣ ਲੱਗੇ ਸਾਨੂੰ ਵੱਖਰਾ ਕਿਉਂ ਕਰਦੇ ਹੋ, ਸਾਨੂੰ ਮਾੜੇ ਕਿਉਂ ਸਮਝਦੇ ਹੋ, ਅਸੀਂ ਵੀ ਤਾਂ ਅਸੀਂ ਅਲੱਖ ਕਹਿੰਦੇ ਹਾਂ, ਤੁਸੀਂ ਨਿਰੰਕਾਰ ਕਹਿ ਦਿੰਦੇ ਹੋ, ਤੁਸੀਂ ਕਰਤਾਰ ਕਹਿ ਦਿੰਦੇ ਹੋ, ਤੁਸੀਂ ਵਾਹਿਗੁਰੂ ਕਹਿ ਦਿੰਦੇ ਹੋ। ਹਜ਼ੂਰ ਕਹਿੰਦੇ ਫਰਕ ਹੈ, ਤੁਸੀਂ ਅਲੱਖ ਅਲੱਖ ਜਿਹਨੂੰ ਕਹਿੰਦੇ ਉਹਨੂੰ ਮਹਿਸੂਸ ਨਹੀਂ ਕਰਦੇ ਕੋਲ ਹੈ, ਤੁਸੀਂ ਇਕੱਲੇ ਅਲੱਖ ਅਲੱਖ ਨੂੰ ਦੁਹਰਾਈ ਜਾਂਦੇ ਹੋ, ਵਾਰ ਵਾਰ ਕਹੀ ਜਾਂਦੇ ਹੋ, ਤੁਹਾਡੇ ਅੰਦਰ ਉਹਦੇ ਗੁਣ ਕੋਈ ਨਹੀਂ ਆਉਂਦੇ, ਉਹ ਤੇ ਧੀਰਜ ਵਾਲਾ ਹੈ, ਉਹਦੇ ਵਿੱਚ ਤਾਂ ਅੰਦਰ ਥਾਂ ਹੀ ਬੜਾ ਹੈ, ਉਹ ਤੇ ਦੂਜੇ ਬੰਦੇ ਨੂੰ ਵੀ ਥਾਂ ਦਿੰਦਾ ਹੈ। ਇਹ ਯੋਗੀ ਸਨ, ਇਹ ਪੀਰ ਸਨ ਮੁਲਤਾਨ ਦੇ, ਜਿਨ੍ਹਾਂ ਨੇ ਬੜੀਆਂ ਭਗਤੀਆਂ ਕੀਤੀਆਂ ਸਨ ਸਾਧ ਸੰਗਤ। ਮੈਂ ਕੱਲ ਸ਼ਾਮ ਵੀ ਬੇਨਤੀ ਕੀਤੀ ਸੀ, ਭਗਤੀ ਚੰਗੀ ਚੀਜ਼ ਹੈ, ਬਹੁਤ ਵੱਡੀ ਦਾਤ ਹੈ, ਪਰ ਜੇ ਗੁਰੂ ਤੋਂ ਪੁੱਛਣ ਤੋਂ ਬਿਨਾਂ ਕਰ ਲਈ, ਹੰਕਾਰ ਦੇ ਆਸਰੇ ਕਰ ਲਈ, ਮਨ ਹੱਠ ਨਾਲ ਕਰ ਲਈ, ਤੇ ਇਹਦੇ ਵਰਗੀ ਰੁਕਾਵਟ ਵੀ ਹੋਰ ਕਿਸੇ ਨੂੰ ਨਹੀਂ ਪੈਂਦੀ, ਕਿਉਂਕਿ ਖੁਰਾਕ ਇਹਨਾਂ ਨੇ ਤਾਕਤ ਬਣਾਉਣੀ ਹੈ। ਅਸੀਂ ਜਿਹੜੀ ਪੈਰੀ ਜੁੱਤੀ ਪਾ ਕੇ ਤੁਰਨੇ ਹਾਂ, ਉਹ ਕੰਡਿਆਂ ਤੋਂ ਬਚਾਉਂਦੀ ਏ, ਪਰ ਜੇ ਕਿਸੇ ਉਸੇ ਜੁੱਤੀ ਦਾ ਇੱਕ ਕਿੱਲ ਉਖੜ ਕੇ ਖੜਾ ਹੋ ਜਾਏ, ਉਹ ਜੁੱਤੀ ਦਾ ਕਿੱਲ ਹੀ ਚੁੱਭਣ ਲੱਗ ਪੈਂਦਾ ਹੈ। ਭਗਤੀ ਬੰਦੇ ਨੂੰ ਸਪੋਰਟ ਕਰਦੀ ਏ, ਪਰ ਜੇ ਇਹਦੇ ਵਿੱਚ ਕਿਤੇ ਮੈਂ ਦਾ ਹੰਕਾਰ ਦਾ ਕਿੱਲ ਨਿਕਲ ਆਵੇ, ਤੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਹਰ ਆਪ ਅਮੁਲਕ ਹੈ, ਮੁੱਲ ਨਾ ਪਾਇਆ ਜਾਏ, ਮੁੱਲ ਨਾ ਪਾਇਆ ਜਾਏ ਕਿਸੇ ਵਿੱਚੋਂ ਰਹੇ ਲੋਕ ਬਿਲ ਲਾਏ। ਇਹਦੇ ਕੀ ਅਰਥ ਹੋਣਗੇ? ਕਹਿੰਦੇ ਵਿਲਕਦੇ ਨੇ ਬੜੇ ਰੱਬ ਨੂੰ, ਨਹੀਂ ਨੇੜੇ ਆਉਣ ਦਿੰਦਾ। ਕਿਉਂ? ਕਿਉਂਕਿ ਆਪਣੇ ਹੰਕਾਰ ਦੇ ਆਸਰੇ ਕਰ ਰਹੇ ਨੇ, ਅੰਦਰੋਂ ਉਹ ਚੀਜ਼ ਨਹੀਂ ਘਟੀ। ਪਾਠ ਵੀ ਕੀਤਾ ਹੈ, ਵੇਦ ਵੀ ਪੜ੍ਹੇ ਨੇ, ਬੜਾ ਕੁਝ ਕੀਤਾ, ਜਪ ਤਪ ਕੀਤੇ ਨੇ, ਸਭ ਕੁਝ ਕੀਤਾ। ਇੱਕ ਲੰਬੀ ਅਸ਼ਟਪਦੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ, ਉਹਦੇ ਵਿੱਚ ਸਾਰੇ ਗਿਣ ਦਿੱਤੇ, ਸਭ ਕੁਝ ਕੀਤਾ, ਪਾਠ ਪੜ੍ਹਿਓ ਔਰ ਵੇਦ ਵਿਚਾਰਿਓ, ਜਦਕਿ ਬਾਣੀ ਕਹਿ ਰਹੀ ਪਾਠ ਕਰੋ, ਬਾਣੀ ਪੜ੍ਹੋ। ਪਰ ਇੱਥੇ ਉਹਨੂੰ ਦੂਸਰੇ ਪੱਖੋਂ ਕਿਉਂ ਲਿਆ? ਨਿਵਲ ਭੁਯੰਗਮ ਸਾਧੇ, ਪੰਚ ਜਨਾਂ ਸਿਓ ਸੰਗ ਨਾ ਛੁਟਕਿਓ, ਅਧਿਕ ਅਹਾਂ ਬੁੱਧ ਵਾਧੇ। ਜਿਹੜੀ ਚੀਜ਼ ਅੰਦਰ ਸੀ ਨਾ, ਉਹ ਟੁੱਟੀ ਨਹੀਂ, ਉਹ ਰੱਸੀ ਨਹੀਂ ਖੋਲੀ, ਚੱਪੂ ਮਾਰਨੇ ਸ਼ੁਰੂ ਕਰ ਦਿੱਤੇ। ਤੇ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ, ਇਸ ਤਰੀਕੇ ਨਾਲ ਮਿਲਿਆ ਨਹੀਂ ਜਾਂਦਾ। ਆਓ ਸਤਿਗੁਰਾਂ ਦੇ ਬਚਨ ਸਾਰੇ ਪੜ੍ਹੀਏ, ਸਾਰਿਆਂ ਨੇ ਬੋਲਣ ਦਾ ਯਤਨ ਕਰਨਾ ਜੀ, ਪਿਆਰੇ ਨੂੰ ਬਿਦ ਮਿਲਣ ਨਾ ਜਾਈ, ਪਿਆਰੇ ਨੂੰ ਬਿਦ ਮਿਲਣ ਨਾ ਜਾਈ, ਪਿਆਰੇ ਨੂੰ ਬਿਦ ਪਿਆਰੇ ਇਨ ਬਿਦ ਮਿਲਣ ਨਾ ਜਾਈ, ਪਿਆਰੇ ਇਨ ਬਿਦ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾ, ਮੈਂ ਕੀਏ ਕਰਮ ਅਨੇਕਾ, ਮੈਂ ਕੀਏ ਕਰਮ ਮੈਂ ਕੀਏ ਕਰਮ ਅਨੇਕਾ, ਮੈਂ ਕੀਏ ਕਰਮ ਅਨੇਕਾ, ਮੈਂ ਕੀਏ ਪਿਆਰੇ ਨੂੰ ਬਿਦ ਮਿਲਣ ਨਾ ਜਾਈ, ਪਿਆਰੇ ਨੂੰ ਬਿਦ ਮਿਲਣ ਨਾ ਜਾਈ, ਭਗਤ ਤ੍ਰਿਲੋਚਨ ਜੀ ਤੇ ਨਾਮਦੇਵ ਜੀ ਇਕੱਠੇ ਰਹੇ ਨੇ ਦੋਵਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ। ਦੋਵੇਂ ਭਗਤੀ ਕਰਦੇ ਨੇ। ਇੱਕ ਦਿਨ ਤ੍ਰਿਲੋਚਨ ਜੀ ਭਗਤ ਨਾਮਦੇਵ ਜੀ ਨੂੰ ਕਹਿੰਦੇ ਨੇ, ਜਿਹੜਾ ਨਾਮ ਤੁਸੀਂ ਜਪਦੇ ਹੋ ਉਹੀ ਮੈਂ ਜਪਣਾ, ਪਰ ਮੇਰਾ ਮਿਲਾਪ ਕਿਉਂ ਨਹੀਂ ਹੋਇਆ, ਤੁਸੀਂ ਪੁੱਛਣਾ। ਭਾਈ ਗੁਰਦਾਸ ਜੀ ਦੀਆਂ ਪੌੜੀਆਂ ਵਿੱਚ ਆਇਆ, ਦਰਸ਼ਨ ਦੇਖਣ ਨਾਮਦੇਵ ਭਲਕੇ ਉੱਠ ਤ੍ਰਿਲੋਚਨ ਜਾਵੇ, ਭਗਤ ਕਰਨ ਮਿਲ ਦੋਏ ਜਣੇ ਨਾਮ ਦਿਓ ਹਰ ਚਲਤ ਸੁਣਾਵੇ। ਜਦੋਂ ਦੋਵੇਂ ਇਕੱਠੇ ਬਹਿ ਕੇ ਭਗਤੀ ਕਰਦੇ ਤੇ ਭਗਤ ਨਾਮਦੇਵ ਜੀ ਤ੍ਰਿਲੋਚਨ ਨੂੰ ਅਕਾਲ ਪੁਰਖ ਦੇ ਕੌਤਕ ਸੁਣਾਉਂਦੇ ਨੇ ਵੀ ਇਸ ਤਰ੍ਹਾਂ ਬੋਲਦਾ ਹੈ, ਇਸ ਤਰ੍ਹਾਂ ਤੁਰਦਾ ਰੱਬ, ਉਹ ਹੈਰਾਨ ਹੁੰਦਾ ਵੀ ਕਹਿਣ ਲੱਗੇ ਮੇਰੀ ਵੀ ਕਰ ਬੇਨਤੀ ਕਿਵੇਂ ਦਰਸ਼ਨ ਤ੍ਰਿਲੋਚਨ ਪਾਵੇ। ਕਹਿੰਦੇ ਮੇਰੇ ਬਾਰੇ ਵੀ ਜਾ ਕੇ ਕਹਿਣਾ ਤੁਸੀਂ ਵੀ ਮੈਨੂੰ ਦੀਦਾਰ ਕਿਉਂ ਨਹੀਂ ਹੁੰਦੇ। ਭਗਤ ਨਾਮਦੇਵ ਕਹਿੰਦੇ ਵੀ ਦੇਖ ਲਾਂਗੇ, ਮੈਂ ਗੱਲ ਕਰਾਂਗਾ। ਉਹ ਇਸ ਤਰ੍ਹਾਂ ਦੇ ਲੋਕ ਨੇ, ਸਾਡੇ ਵਾਂਗ ਨਹੀਂ ਵੀ ਰੱਬ ਜਿਨ੍ਹਾਂ ਵਾਸਤੇ ਸੁਪਨਾ। ਇਹ ਫਰਕ ਹੈ ਸਾਡੇ ਵਿੱਚ ਤੇ ਉਹਨਾਂ ਵਿੱਚ। ਉਹ ਸਾਹਮਣੇ ਉਹ ਕਹਿੰਦੇ ਵੀ ਕੰਨ ਕਰੇਗਾ ਤੇ ਬੋਲਾਂਗੇ, ਨਹੀਂ ਤੇ ਬੋਲਣਾ ਨਹੀਂ, ਨਜ਼ਦੀਕੀ ਨੇ। ਤੁਸੀਂ ਬਾਣੀ ਪੜ੍ਹ ਕੇ ਵੇਖੋ, ਗੁਰੂ ਨਾਨਕ ਦੇਵ ਪਾਤਸ਼ਾਹ ਜੀ ਕਹਿੰਦੇ ਮੈਂ ਅਰਜ ਕਰਨਾ ਤੂੰ ਮੇਰੇ ਵੱਲ ਕੰਨ ਕਰ, ਤੇਰੇ ਕੰਨ ਵਿੱਚ ਮੈਂ ਕੁਝ ਕਹਿਣਾ ਚਾਹੁੰਦਾ, ਤਿਲੰਗ ਯਕ ਅਰਜ ਗੁਫਤਮ, ਯਕ ਇੱਕ ਮੇਰੀ ਅਰਦਾਸ ਹੈ ਅਕਾਲ ਪੁਰਖ ਵਾਹਿਗੁਰੂ। ਡੂੰਘੇ ਥਾਂ ਤੋਂ ਬੋਲ ਰਹੇ ਨੇ, ਅੰਦਰੋਂ ਗੂੰਜ ਕੇ ਬੋਲ ਰਹੇ ਨੇ, ਸੁਣੇਗਾ ਕਿਉਂ ਨਾ, ਅਰਜ਼ ਛੱਡ ਕੇ ਫਰਸ਼ ਤੇ ਆ ਜਾਏਗਾ। ਯਕ ਅਰਜ, ਅਰਜ ਦੇ ਅਰਥ ਨੇ ਬੇਨਤੀ, ਮੇਰੀ ਇੱਕ ਬੇਨਤੀ ਸੁਣ। ਗੁਫਤਮ, ਤੇ ਉਹ ਬੇਨਤੀ ਪਤਾ ਕਿਵੇਂ ਦੀ? ਗੁਫਤਗੂ ਹੈ, ਗੁਫਤਗੂ। ਗੁਫਤਗੂ ਦਾ ਮਤਲਬ ਹੁੰਦਾ ਵੀ ਜਦੋਂ ਦੋ ਮਿੱਤਰ ਭਾਵੇਂ 20 ਬੰਦੇ ਬੈਠੇ ਹੋਣ ਤੇ ਜਿਨ੍ਹਾਂ ਦੀ ਬਹੁਤੀ ਸਾਂਝ ਹੈ ਨਾ, ਇੱਕ ਦੂਜੇ ਦੇ ਕੰਨ ਨਾਲ ਮੂੰਹ ਲਾ ਕੇ ਗੁਪਤ ਕੰਮ ਗੱਲ ਕਰਦੇ ਨੇ, ਤੀਜੇ ਬੰਦੇ ਨੂੰ ਪਤਾ ਨਹੀਂ ਲੱਗਦਾ। ਜਿਨ੍ਹਾਂ ਦੀ ਗੱਲ ਗੁਰੂ ਨਾਲ, ਇਹ ਨਹੀਂ ਵੀ ਜ਼ਰੂਰੀ ਸਾਰੇ ਪੰਡਾਲ 'ਚ ਆਵਾਜ਼ ਜਾਏ ਤਾਂ ਹੀ ਪਤਾ ਲੱਗੇ ਵੀ ਸਿੱਖ ਬੜਾ ਵੱਡਾ ਹੈ, ਉਹਨਾਂ ਅੰਦਰੋਂ ਵੀ ਕਰ ਲੈਣੀ ਹੈ। ਗੁਫਤਮ ਯਕ ਅਰਜ ਗੁਫਤਮ ਪੇਸ਼ ਤੋਂ ਦਰ, ਤੇਰੇ ਦਰ ਤੇ ਮੈਂ ਹਾਜ਼ਰ ਹੋਇਆ। ਗੋਸ਼ ਕੁੰਨ ਕਰਤਾਰ, ਕਰਤਾਰ ਸੰਬੋਧਿਕ, ਹੇ ਕਰਤਾਰ, ਹੇ ਵਾਹਿਗੁਰੂ, ਗੋਸ਼ ਆਪਣਾ ਕੰਨ ਮੇਰੇ ਵੱਲ ਕਰ, ਮੈਂ ਇੱਕ ਅੰਦਰਲੀ ਗੱਲ ਤੈਨੂੰ ਕਹਿਣਾ ਚਾਹੁੰਦਾ। ਕੀ ਕਹਿਣਾ ਚਾਹੁੰਦੇ ਹੋ ਜੀ? ਕਹਿੰਦੇ ਹੱਕਾ ਕਬੀਰ ਕਰੀਮ ਤੂੰ, ਬੇਐਬ ਪਰਵਤਗਾਰ ਤੂੰ, ਸੱਚਾ ਹੈ ਹੱਕਾ ਦਾ ਅਰਥ ਸੱਚਾ ਕਾਇਮ ਰਹਿਣ ਵਾਲਾ, ਕਬੀਰ ਕਬੀਰ ਦਾ ਅਰਥ ਵੱਡਾ, ਕਰੀਮ ਦਾ ਅਰਥ ਤੂੰ ਰਹਿਮਤਾਂ ਕਰਨਾ ਹੈ। ਹੱਕਾ ਕਬੀਰ ਕਰੀਮ ਤੂੰ, ਬੇਐਬ ਤੇਰੇ ਵਿੱਚ ਕੋਈ ਐਬ ਨਹੀਂ, ਤੇਰੇ ਵਿੱਚ ਕੋਈ ਗੁਨਾਹ ਨਹੀਂ, ਪਰਵਤਗਾਰ ਤੂੰ ਸਾਰਿਆਂ ਦੀ ਪਾਲਣਾ ਕਰਨਾ। ਅੱਗੋਂ ਪੁੱਛਿਆ ਜੀ ਇੱਥੇ ਕਿਉਂ ਆਇਓ? ਕਹਿਣ ਲੱਗੇ ਇੱਥੇ ਤਾਂ ਆਇਆ ਕਿਉਂਕਿ ਮੈਨੂੰ ਪਤਾ ਲੱਗਾ ਕਿ ਦੁਨੀਆਂ ਮੁਕਾਮੇ ਫਾਨੀ, ਆਹ ਜਿਹੜੀ ਦੁਨੀਆਂ ਹੈ ਨਾ, ਇਹ ਐਸਾ ਮੁਕਾਮ ਹੈ ਜਿਹੜਾ ਫਨਾ ਹੋ ਜਾਣ ਵਾਲਾ ਹੈ। ਇੱਥੋਂ ਪਤਾ ਨਹੀਂ ਕਿੰਨੇ ਕੁ ਅਸੀਂ ਭੇਜ ਦਿੱਤੇ ਚੁੱਕ ਚੁੱਕ ਕੇ, ਮੈਂ ਤੇਰੇ ਕੋਲ ਤਾਂ ਆਇਆ ਵੀ ਇੱਥੇ ਰਹਿੰਦਾ ਕੋਈ ਨਹੀਂ ਤੇ ਮੈਨੂੰ ਕੋਈ ਐਸੀ ਥਾਂ ਦੱਸ ਜਿੱਥੋਂ ਪਰਤ ਕੇ ਬੰਦਾ ਜਾਏ ਨਾ, ਸਦਾ ਰਹੇ ਉੱਥੇ, ਕੋਈ ਹੈ ਐਸੀ ਥਾਂ? ਇਹ ਤੇ ਸਮੱਸਿਆ ਬੰਦੇ ਦੀ ਸਾਡੇ ਕੋਲ। ਅੱਜ ਹੁਣ ਅਸੀਂ ਕਹਿੰਦੇ ਹੈ ਸਾਰਾ ਕੁਝ, ਸਭ ਕੁਝ ਇਹ ਗੁਰੂ ਦੀ ਕਿਰਪਾ ਹੈ, ਹੋਣਾ ਵੀ ਚਾਹੀਦਾ, ਘਰ ਬਾਰ ਸਭ ਕੁਝ ਬਹੁਤ ਵਧੀਆ ਹੈ, ਬੜਾ ਕੁਝ, ਫਿਰ ਡਰੇ ਕਿਉਂ ਹੋਏ? ਤੌਖਲਾ ਕਾਹਦਾ ਹੈ, ਚਿੰਤਾ ਕਾਹਦੀ ਹੈ? ਮਹਾਰਾਜ ਕਹਿੰਦੇ ਵੀ ਜੇ ਤੇਰੇ ਕੋਲ ਸਾਰਾ ਕੁਝ ਹੈ ਤੇ ਤੂੰ ਖੁਸ਼ ਕਿਉਂ ਨਹੀਂ? ਤੇ ਅੱਗੋਂ ਸਿੱਖ ਕਹਿੰਦਾ ਮਹਾਰਾਜ ਜੋ ਕੁਝ ਸਾਰਾ ਕੁਝ ਦਾ ਪਤਾ ਕੋਈ ਨਹੀਂ ਕਿੰਨਾ ਚਿਰ ਰਹਿਣਾ, ਇਸ ਕਰਕੇ ਅੰਦਰ ਤੌਖਲਾ ਹੈ, ਚਿੰਤਾ ਲੱਗੀ, ਉਹ ਰਹਿਣੀ ਹੀ ਹੈ। ਹਜ਼ੂਰ ਕਹਿੰਦੇ ਵੀ ਜੇ ਤੈਨੂੰ ਇਹ ਗਿਆਨ ਮਿਲ ਗਿਆ ਨਾ ਵੀ ਇਹ ਜੋ ਕੁਝ ਤੇਰੇ ਕੋਲ ਹੈ ਇਹ ਲਗਾਤਾਰੀ ਨਹੀਂ ਤੇ ਫਿਰ ਤੂੰ ਭਾਗਾਂ ਵਾਲਾ ਹੈ, ਆ ਤੈਨੂੰ ਇੱਕ ਐਸੀ ਚੀਜ਼ ਦੇਣਾ ਜਿਹੜੀ ਸਦਾ ਤੇਰੇ ਨਾਲ ਰਹੇਗੀ, ਹੁਣ ਉਹਦੇ ਨਾਲ ਜੁੜ ਤੂੰ। ਉਹ ਹੈ ਭਾਗਸ਼ਾਲੀ ਵਿਅਕਤੀ ਇਸ ਜ਼ਮੀਨ ਦਾ, ਉਹ ਹੈ ਗਿਆਨਵਾਨ ਜਿਹਨੂੰ ਪਦਾਰਥ ਬਾਰੇ ਤਜਰਬਾ ਹੋ ਗਿਆ। ਪਦਾਰਥਵਾਦੀ ਉਹ ਨਹੀਂ ਜਿਹੜਾ ਪਦਾਰਥ ਵਿੱਚ ਡੁੱਬ ਗਿਆ, ਪਦਾਰਥਵਾਦੀ ਅਸਲ ਵਿੱਚ ਹੈ ਹੀ ਉਹ, ਸੰਸਾਰੀ ਹੈ ਹੀ ਉਹ ਜਿਹਨੂੰ ਸੰਸਾਰ ਦਾ ਪਤਾ ਲੱਗ ਗਿਆ ਹੈ ਕੀ। ਸੰਸਾਰ ਦਾ ਪਤਾ ਸਿਰਫ ਉਹਨਾਂ ਨੂੰ ਲੱਗੇ ਜਿਹੜੇ ਨਾਮ ਨਾਲ ਜੁੜੇ। ਦੁਨੀਆਂ ਮੁਕਾਮੇ ਫਾਨੀ, ਮੈਂ ਗੱਲ ਕਰ ਰਿਹਾ ਸੀ ਜਿਨ੍ਹਾਂ ਦੇ ਅੰਦਰ ਦੋ ਤਰ੍ਹਾਂ ਦੀ ਭਗਤੀ, ਉਹ ਕੰਨ ਕਰਨ ਤੋਂ ਬਿਨਾਂ ਕਹਿੰਦੇ ਜਿੰਨਾ ਚਿਰ ਤੂੰ ਕੰਨ ਨਹੀਂ ਕਰਦਾ ਮੈਂ ਗੱਲ ਨਹੀਂ ਕਰਨੀ। ਦੋ ਤਰ੍ਹਾਂ ਦੇ ਭਗਤ ਨੇ, ਮੈਨੂੰ ਇੱਕ ਘਟਨਾ ਚੇਤੇ ਆਈ ਆਪ ਜੀ ਸਾਂਝੀ ਕਰਦਿਆਂ, ਤੇ ਦੋ ਕਲਾਸਾਂ ਨੇ ਧਰਮ ਦੀਆਂ, ਜਿਵੇਂ ਆਪਾਂ ਗੁਰਦੁਆਰੇ ਆਏ ਨਾ, ਇਹ ਵੀ ਕਲਾਸ ਬਾਈ ਕਲਾਸ, ਇੱਥੇ ਵੀ ਚੀਜ਼ਾਂ ਚਾਹੀਦੀਆਂ। ਤੇ ਮੈਂ ਉਹ ਵਿੱਚ ਚੀਜ਼ ਕਹਿ ਦਿਆਂ ਵੀ ਗੁਰਦੁਆਰਾ ਕੀ ਏ। ਸਭ ਤੋਂ ਪਹਿਲੀ ਗੱਲ ਇਹ ਗੁਰਦੁਆਰੇ ਦੀ, ਬਾਣੀ ਪੜ੍ਹ ਕੇ ਵੇਖੋ, ਗੁਰੂ ਦੁਆਰਾ ਹੋਏ ਸੋਝੀ ਪਾਏ ਸੀ, ਇੱਥੇ ਅਸੀਂ ਇੱਕ ਕਲਾ ਸਿੱਖਣੀ ਬਹਿ ਕੇ, ਇਹ ਇੱਕ ਕਲਾਸ ਰੂਮ ਹੈ, ਇਹਦੇ ਵਿੱਚ ਅਸੀਂ ਸਿੱਖਣਾ ਵੀ ਜਦੋਂ ਪਾਠ ਕਰਨੇ ਆ, ਜਦੋਂ ਨਾਮ ਜਪਣੇ ਆ, ਤੇ ਅਸੀਂ ਅੰਦਰ ਕਿਵੇਂ ਜਾਣਾ, ਕਿਉਂਕਿ ਬਾਹਰ ਤੇ ਤੁਰੇ ਫਿਰਨੇ ਆ। ਉਹ ਚੀਜ਼ ਅੰਦਰ ਏ ਜਿਹੜੀ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ। ਜੇ ਤੁਸੀਂ ਅੱਜ ਦਾ ਹੁਕਮਨਾਮਾ ਬਾਹਰ ਪੜ੍ਹ ਕੇ ਆਏ ਹੋ ਤੇ ਉਹਦੇ ਵਿੱਚ ਗੁਰੂ ਅਮਰਦਾਸ ਜੀ, ਮੈਂ ਸਾਰਾ ਨਹੀਂ ਪੜ੍ਹ ਸਕਾਂਗਾ ਕਿਉਂਕਿ ਲੰਬਾ ਹੈ, ਮਾਇਆ ਮਮਤਾ ਮੋਹਣੀ ਜਿਨ ਬਿਨ ਦੰਤਾ ਜਗ ਖਾਇਆ, ਇਹਦੇ ਵਿੱਚ ਜਦੋਂ ਦੂਜਾ ਸਲੋਕ ਸ਼ੁਰੂ ਹੁੰਦਾ ਉਹਦੇ ਵਿੱਚ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਿਉਂ ਕਸਤੂਰੀ ਮਿਰਗ ਨਾ ਜਾਣੈ, ਭਰਮ ਦਾ ਭਰਮ ਭੁਲਾਇਆ, ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ, ਮਨ ਮੁੱਖਾਂ ਸਾਧ ਨਾ ਪਾਇਆ। ਘਰ ਦੇ ਅਰਥ ਨੇ ਜੇ ਅੰਮ੍ਰਿਤ ਪੀਣਾ ਜੇ ਤੇ ਅੰਦਰ ਜਾਣ ਦੀ ਜਾਚ ਸਿੱਖ ਲਓ, ਆਪਣੇ ਅੰਦਰ ਆਪਣੇ ਵਿੱਚ, ਬਾਹਰ ਨਹੀਂ ਕਿਤੇ, ਕੋਈ ਰਾਹ ਨਹੀਂ ਬਾਹਰ, ਕਿਸੇ ਆਕਾਸ਼ ਵਿੱਚ ਕੋਈ ਰੱਬ ਨਹੀਂ, ਕਿਸੇ ਫੋਟੋ ਵਿੱਚ ਕੋਈ ਰੱਬ ਨਹੀਂ। ਕਹਿੰਦੇ ਤੇਰਾ ਗੁਰੂ ਤੇ ਤੈਨੂੰ ਅੰਦਰ ਬਹਿ ਕੇ ਆਵਾਜ਼ਾਂ ਮਾਰਦਾ ਪਿਆ, ਤੂੰ ਬਾਹਰ ਲੱਭਦਾ ਫਿਰਨਾ, ਕਾਹੇ ਰੇ ਬਨ ਖੋਜਣ ਜਾਈ। ਸਰਬ ਨਿਵਾਸੀ ਸਦਾ ਲੇਪਾ ਤੋਹੀ ਸੰਗ ਸਮਾਈ, ਪਰ ਅੰਦਰ ਜਾਈਏ ਕਿਵੇਂ, ਸਾਨੂੰ ਆਪਣੇ ਅੰਦਰ ਦਾ ਪਤਾ, ਉੱਥੇ ਬੈਠਾ ਵੀ ਨਹੀਂ ਜਾਂਦਾ ਪਤਾ। ਜਿਹੜਾ ਕਮਰਾ ਗੰਦਾ ਹੋਵੇ ਬੰਦਾ ਉਹਦਾ ਦਰਵਾਜ਼ਾ ਬੰਦ ਕਰ ਦਿੰਦਾ, ਗੰਦ ਪਿਆ ਹੋਇਆ ਵਿੱਚ ਬਦਬੂ ਆਉਂਦੀ, ਉਹਨੂੰ ਕਹਿੰਦੇ ਵੀ ਰਿਸ਼ਤੇਦਾਰ ਆਏ ਨੇ, ਇਹਦੀ ਕੁੰਡੀ ਘੁੱਟ ਕੇ ਬੰਦ ਕਰ ਦਿਓ, ਉਹਦਾ ਲੋਕ ਲਾ ਦਿਓ ਜੀ, ਇਹਦੇ ਵਿੱਚ ਨਾ ਕਿਤੇ ਚਲੇ ਜਾਣ। ਬੇਸਮੈਂਟ ਲਾਈਫ, ਜ਼ਿੰਦਗੀ ਦੀ ਬੇਸਮੈਂਟ ਜੋ ਤਹਿ ਖਾਨਾ ਹੈ, ਅਚੇਤ ਮਨ, ਗੁਰੂ ਸਾਹਿਬ ਕਹਿੰਦੇ ਮੈਂ ਉੱਥੇ ਰਹਿੰਦਾ, ਉੱਥੇ ਝਾਤੀ ਮਾਰ ਕੇ ਵੇਖ ਕੀ ਪਿਆ ਹੋਇਆ, ਪਤਾ ਲੱਗੇਗਾ। ਉਹ ਮਨੁੱਖ ਨੂੰ ਆਪ ਹੀ ਪਤਾ ਹੈ ਜਾਂ ਗੁਰੂ ਨੂੰ ਪਤਾ ਅੰਦਰ ਕੀ ਪਿਆ, ਅੰਦਰ ਕਿੰਨਾ ਕੁਝ ਪਿਆ, ਇਸ ਲਈ ਅੰਦਰ ਨਹੀਂ ਜਾਂਦਾ ਆਦਮੀ, ਬਾਹਰ ਰਹਿੰਦਾ। ਕੋਈ ਫਕੀਰ ਸਾਰੀ ਉਮਰ ਸਾਡੇ ਵਾਂਗੂ ਮਾਲਾ ਘਸਾਉਂਦਾ ਰਿਹਾ, ਕੋਈ ਤੀਰਥ ਨਹੀਂ ਛੱਡਿਆ, ਇੱਕ ਪਾਸਿਓਂ ਤੁਰਿਆ, ਸਾਰੇ ਗਾਹ ਮਾਰੇ, ਬਹੁਤ ਕੁਝ ਕੀਤਾ, ਅਖੀਰ ਤੱਕ ਉਹਦੀ ਨੌਬਤ ਇੱਥੋਂ ਤੱਕ ਆ ਗਈ, ਉਹ ਐਲਾਨ ਕਰਨ ਵਾਸਤੇ ਤਿਆਰ ਹੋ ਗਿਆ ਵੀ ਕੋਈ ਰੱਬ ਨਹੀਂ, ਕੋਈ ਖੁਦਾ ਨਹੀਂ, ਸਭ ਬਕਵਾਸ, ਕੁਝ ਨਹੀਂ। ਕਿਉਂਕਿ ਜਦੋਂ ਬੰਦੇ ਨੂੰ ਮਿਲੇ ਨਾ, ਉਹ ਕਹੇਗਾ ਐਵੇਂ ਟਾਈਮ ਖਰਾਬ ਕਰ ਰਹੇ। ਨਾਸਤਿਕ ਕੌਣ ਨੇ? ਨਾਸਤਿਕ ਉਹੀ ਨੇ ਜਿਹੜੇ ਆਸਤਿਕ ਫੇਲ ਹੋਏ ਨੇ, ਉਹੀ ਨਾਸਤਿਕ ਬਣੇ ਨੇ, ਹੋਰ ਬਾਹਰੋਂ ਨਹੀਂ ਆਏ। ਔਰ ਰੂਸ ਸਾਰਾ ਜਿਹੜਾ ਸੋਵੀਅਤ ਸੰਘ, ਹੁਣ ਤੇ ਫਿਰ ਉਹ ਧਰਮ ਵੱਲ ਤੁਰ ਪਏ। ਇਹ ਕਮਿਊਨਿਸਟ ਕਿਉਂ ਹੋਏ ਸੀ? ਸਾਰਾ ਰੂਸ ਬਹੁਤ ਵੱਡਾ ਦੇਸ਼, ਸੋਵੀਅਤ ਸੰਘ ਬਹੁਤ ਵੱਡਾ ਖਿੱਤਾ ਹੈ ਸਾਰੀ ਦੁਨੀਆ ਦਾ। ਨਾਸਤਿਕ ਕਿਉਂ ਹੋਏ? ਕਿਉਂਕਿ ਉਹਨਾਂ ਦੇ ਅੱਗੇ ਜਿਹੜੇ ਤੁਰਨ ਵਾਲੇ ਪਾਦਰੀ ਸਨ ਨਾ, ਉਹਨਾਂ ਨੇ ਸ਼ੰਕੇ ਤੇ ਬਹੁਤ ਬੋਲਿਆ ਵੀ ਖੁਦਾ ਹੈ ਕਿ ਨਹੀਂ ਹੈ, ਤੇ ਬੰਦਾ ਨੈਗੇਟਿਵ ਨੂੰ ਚੁਣ ਲੈਂਦਾ, ਨੈਗੇਟਿਵ ਨੂੰ ਪਕੜ ਲੈਂਦਾ ਵੀ ਰੱਬ ਹੈ ਕਿ ਨਹੀਂ ਹੈ। ਉਹਨਾਂ ਇਹਦੇ ਉੱਤੇ ਬਹੁਤ ਬੋਲਿਆ ਉੱਥੋਂ ਦੇ ਜਿਹੜੇ ਸੈਂਟ ਸਨ ਪਾਦਰੀ ਸਨ, ਤੇ ਜਦੋਂ ਇਹਦੇ ਉੱਤੇ ਬੋਲਿਆ ਲੋਕਾਂ ਦੇ ਸ਼ੰਕੇ ਵੱਧਦੇ ਗਏ ਵੱਧਦੇ ਗਏ ਵੱਧਦੇ ਗਏ। ਇੱਕ ਦਿਨ ਬਗਾਵਤ ਹੋ ਗਈ, ਉਹਨਾਂ ਕਿਹਾ ਕੋਈ ਰੱਬ ਨਹੀਂ ਹੁੰਦਾ, ਕੋਈ ਲੋੜ ਹੀ ਨਹੀਂ। ਆਹ ਸਾਡੇ ਵਿੱਚ ਵੀ ਹੁਣੇ ਪ੍ਰਚਾਰ ਚੱਲ ਰਿਹਾ, ਅਸੀਂ ਵੀ ਬਾਲ ਦੀ ਖੱਲ ਲਾ ਲਾ ਕੇ ਵਹਿੰਦੇ ਹਾਂ ਵੀ ਹੈ ਕੁਝ ਕਿ ਨਹੀਂ, ਹੈ ਕੁਝ ਕਿ ਨਹੀਂ। ਤੇ ਹੁਣ ਫਿਰ ਉਹ ਵਾਪਸ ਮੁੜੇ ਨੇ, ਉਹ ਲੱਭ, ਉਹਨਾਂ ਨੂੰ ਕੁਝ ਨਹੀਂ ਮਿਲਿਆ। ਇਹ ਜਿਹੜਾ ਲੱਭਦਾ ਰਿਹਾ ਪਰ ਠੀਕ ਨਹੀਂ ਸੀ ਲੱਭਦਾ, ਹੈ ਤੋ ਸਹੀ, ਗੁਰੂ ਗ੍ਰੰਥ ਸਾਹਿਬ ਜੀ ਨੂੰ ਪੁੱਛੋ। ਅਸੀਂ ਕਹਿੰਦੇ ਹਾਂ, ਵੈਸੇ ਆਮ ਤੌਰ ਤੇ ਕਿਹਾ ਗਿਆ ਵੀ ਜਿਨ ਹਰ ਪਾਇਓ ਤਿਨੈ ਛੁਪਾਇਓ, ਜਿਹਨੂੰ ਕੁਝ ਨਾ ਕੁਝ ਰੱਬ ਦਾ ਭੇਤ ਲੱਗਾ ਉਹ ਚੁੱਪ ਕਰ ਗਿਆ। ਪਰ ਗੁਰੂ ਗ੍ਰੰਥ ਸਾਹਿਬ ਵਿੱਚ ਸਾਰੀ ਤਰ੍ਹਾਂ ਦੇ ਭਗਤ ਨੇ। ਇੱਕ ਭਗਤ ਐਸਾ ਹੈ ਕਬੀਰ ਭਗਤ, ਜਿਹੜਾ ਕ੍ਰਾਂਤੀਕਾਰੀ ਏ, ਜਿਹੜਾ ਛਾਤੀ ਤੇ ਹੱਥ ਠੋਕ ਕੇ ਕਹਿੰਦਾ ਵੀ ਹੈ, ਬਾਣੀ ਪੜ੍ਹ ਕੇ ਵੇਖੋ, ਖੁੱਲ੍ਹੇਆਮ ਕਿਹਾ। ਗੌੜੀ 52 ਅੱਖਰੀ ਕਬੀਰ ਜੀ ਦੇ ਵਿੱਚ ਪੜ੍ਹ ਕੇ ਵੇਖੋ, ਕਿਸੇ ਨੇ ਪੁੱਛਿਆ ਹੈ, ਕਿਸੇ ਪੰਡਿਤ ਨੇ ਪੁੱਛਿਆ? ਕਿਉਂਕਿ ਜੇ ਪੰਡਿਤ ਹੈ ਸੁੱਕਾ ਬ੍ਰਾਹਮਣ ਰੱਬ ਦੇ ਪਿਆਰ ਤੋਂ ਬਿਨਾਂ, ਤੇ ਸੁੱਕਾ ਮੁੱਲਾ ਤੇ ਸੁੱਕਾ ਗਿਆਨੀ, ਉਹਨੂੰ ਇਹਦੇ ਵਿੱਚ ਬਹੁਤ ਨੁਕਸਾਨ ਹੁੰਦਾ ਜੇ ਸਿੱਧ ਹੋ ਜਾਏ ਵੀ ਰੱਬ ਹੈ। ਕਿਉਂਕਿ ਰੱਬ ਜਿਹਨੂੰ ਮਿਲ ਗਿਆ ਉਹਦੀ ਜ਼ਿੰਦਗੀ ਸਾਰੀ ਬਦਲ ਗਈ, ਉਹਨੇ ਪਰਤ ਕੇ ਆਉਣਾ ਹੀ ਨਹੀਂ ਵੀ ਕੁਝ ਮੰਗਣ। ਤੇ ਜੇ ਲੋਕ ਮੰਗਣਾ ਛੱਡ ਦੇਣਗੇ ਦੁਕਾਨ ਕਿਵੇਂ ਚੱਲੇਗੀ ਉਹਨਾਂ ਦੀ? ਇਸ ਲਈ ਉਹ ਦੁਖੀ ਹੁੰਦਾ ਹੈ। ਕਬੀਰ ਜੀ ਨੂੰ ਕਿਸੇ ਪੁੱਛਿਆ ਵੀ ਹੈ ਵੀ ਇਹ ਕਿ ਨਹੀਂ ਜਿਹਨੂੰ ਤੂੰ ਬੋਲਦਾ ਰਹਿੰਦਾ? ਤੇ ਕਬੀਰ ਜੀ ਨੇ ਕਿਹਾ ਹੈ ਤੋ ਸਹੀ, ਕਹਿੰਦੇ ਹੈ ਤੇ ਸਹੀ, ਲਖ ਹੈ ਜੋ ਕੋਈ, ਪਰ ਜੇ ਅੱਖ ਹੋਵੇਗੀ ਤੇ ਤਾਂ ਹੀ ਦਿਸੇਗਾ ਨਾ, ਸਮਝਾਇਆ ਥੋੜੀ ਦਿਸੇਗਾ ਕਿਸੇ ਨੂੰ। ਕਿਸੇ ਬੰਦੇ ਨੂੰ ਜਿਹੜਾ ਆਪਣੇ ਜਨਮ ਤੋਂ ਲੈ ਕੇ ਬਲਾਇੰਡ ਹੈ, ਦੋਵੇਂ ਅੱਖਾਂ ਨਹੀਂ, ਉਹਦੇ ਕੋਲ ਸੂਰਜ ਦੀ ਵਿਆਖਿਆ ਸਾਰੀ ਉਮਰ ਕਰੋ, ਉਹਦੇ ਕੋਈ ਅਰਥ ਨਹੀਂ ਹੋਣਗੇ ਸੂਰਜ ਦੇ, ਕਿਉਂਕਿ ਅੱਖ ਤੇ ਹੈ ਕੋਈ ਨਹੀਂ। ਉਹਦੇ ਸਾਹਮਣੇ ਸੂਰਜ ਕਹੀ ਜਾਓ, ਧੁੱਪ ਕਹੀ ਜਾਓ, ਇਹ ਕਹੋ ਚੜ੍ਹਦੇ ਵੱਲੋਂ ਚੜ੍ਹ ਗਿਆ ਸੂਰਜ, ਇੱਧਰ ਆ ਗਿਆ ਦੁਪਹਿਰ, ਉਹਨੂੰ ਕੋਈ ਅਰਥ ਨਹੀਂ। ਗੁਰਬਾਣੀ ਦੀ ਜਿੰਨੀ ਵਿਆਖਿਆ ਉਹ ਸਿੱਖਣ, ਉਹ ਯਾਦ ਕਰਨ ਵਾਸਤੇ ਨਹੀਂ। ਇਹ ਖਿਆਲ ਰੱਖਣਾ, ਸਾਡੇ ਗਿਆਨਵਾਨ ਲੋਕਾਂ ਨੇ ਸਾਡੇ ਸਿਰਾਂ ਤੇ ਪੰਡਾਂ ਬੰਨ ਦਿੱਤੀਆਂ ਨੇ ਗੱਲਾਂ ਦੀਆਂ, ਭਾਰ ਪਾ ਦਿੱਤਾ ਹੈ। ਗੁਰੂ ਸਾਹਿਬ ਕਹਿੰਦੇ ਤੂੰ ਯਾਦ ਨਾ ਕਰ, ਤੂੰ ਅੱਖ ਖੋਲ ਆਪਣੇ ਮਨ ਦੀ, ਜਦੋਂ ਅੱਖ ਖੁੱਲੇਗੀ ਤੈਨੂੰ ਸਮਝਾਉਣਾ ਹੀ ਨਹੀਂ ਪੈਣਾ, ਤੂੰ ਆਪਣੇ ਆਪ ਵੇਖ ਲਏਗਾ ਜੋ ਕੁਝ ਹੈ। ਆਪਣੀ ਵਿਵੇਕ ਅੱਖ ਨੂੰ ਖੋਲ, ਇਹਨਾਂ ਅੱਖਾਂ ਨਾਲ ਉਹਨੇ ਦਿਸਣਾ ਨਹੀਂ। ਇਹ ਜਿਹੜਾ ਫਕੀਰ ਸੀ, ਇਹਨੇ ਸਾਰੀ ਉਮਰ ਖੋਜਿਆ ਤੇ ਅਖੀਰ ਨੂੰ ਇਹਨੂੰ ਜਦੋਂ ਕੁਝ ਨਾ ਲੱਭਾ, ਕਿਉਂਕਿ ਖੋਜਦਾ ਰਿਹਾ ਸੀ ਬਾਹਰੋਂ, ਸਾਡੇ ਵਾਂਗੂ ਬਾਹਰੋਂ ਹੀ ਲੱਭਦਾ ਰਿਹਾ ਸੀ, ਫਲਾਣੇ ਤੀਰਥ ਤੇ ਜਾਵਾਂ, ਉੱਥੇ ਜਾਵਾਂ, ਉੱਥੋਂ ਲੱਭ ਜਾਏ, ਆਹ ਉਪਾਵ ਕਰਾਵਾਂ, ਆਹ ਨਗ ਪਾਲਾ ਮੁੰਦਰੀ ਦੇ ਵਿੱਚ, ਫਲਾਣੇ ਥਾਂ ਤੇ ਕੋਈ ਬਾਬਾ ਹੈ ਉਹ ਇਸ ਤਰ੍ਹਾਂ ਉਂਗਲ ਦੱਬ ਦਿੰਦਾ ਤੇ ਰੱਬ ਦਿਸ ਪੈਂਦਾ, ਫਲਾਣੇ ਥਾਂ ਤੇ ਕੰਨਾਂ ਵਿੱਚ ਮੰਤਰ ਦਿੰਦੇ ਨੇ, ਚਾਨਣ ਹੋ ਜਾਂਦਾ। ਇਹ ਸਾਰਾ ਕੁਝ ਜੋ ਕੁਝ ਅੱਜ ਕੱਲ੍ਹ ਚੱਲ ਰਿਹਾ, ਉੱਥੇ ਕੁਝ ਵੀ ਨਹੀਂ ਹੁੰਦਾ। ਇਹ ਜਦੋਂ ਪੂਰੀ ਤਰ੍ਹਾਂ ਅੱਕ ਗਿਆ, ਨਿਰਾਸ਼ ਹੋ ਗਿਆ, ਕਹਿੰਦੇ ਰੱਬ ਨੂੰ ਤਰਸ ਆਇਆ ਵੀ ਇਸ ਬੰਦੇ ਨੇ ਸਾਰੀ ਉਮਰ ਮੇਰੇ ਵਾਸਤੇ ਲਾ ਦਿੱਤੀ, ਪਰ ਇਹਨੂੰ ਪੂਰਾ ਰਾਹ ਨਹੀਂ ਮਿਲਿਆ, ਇਹਨੇ ਠੀਕ ਥਾਂ ਤੋਂ ਲੱਭੀ ਨਹੀਂ। ਕਹਿੰਦੇ ਇੱਕ ਦਿਨ ਬੜਾ ਨਿਰਾਸ਼ ਹੋ ਕੇ ਇੱਕ ਗਲੀ ਵਿੱਚ ਜਾ ਰਿਹਾ ਸੀ ਤੇ ਰੱਬ ਨੇ ਕਲਾ ਵਰਤਾਈ, ਕਲਾ ਵਰਤਾਈ ਇੱਕ ਬੁੱਢੀ ਮਾਈ ਦੇ ਰਾਹੀਂ। ਉਹਦਾ ਘਰ ਸੀ ਉੱਥੇ, ਤੇ ਬਜ਼ੁਰਗ ਮਾਈ ਘਰ ਦੇ ਬਾਹਰਲੇ ਪਾਸੇ ਗਲੀ ਦੇ ਵਿੱਚ ਬਹਿ ਕੇ ਨਾ ਮਿੱਟੀ ਵਿੱਚੋਂ ਫੋਲ ਫੋਲ ਕੇ ਕੁਝ ਲੱਭਦੀ ਹੈ ਭਈ ਇਹ ਫਕੀਰ ਲੰਘੀ ਜਾਂਦਾ ਹੈ। ਉਹ ਕੁਝ ਲੱਭ ਰਹੀ ਸੀ, ਇਹਨੂੰ ਮਾਈ ਵੱਲ ਵੇਖ ਕੇ ਤਰਸ ਆ ਗਿਆ ਵੀ ਇਸ ਮਾਈ ਦਾ ਕੁਝ ਗਵਾਚ ਗਿਆ ਤੇ ਇਹਦੀ ਨਜ਼ਰ ਕਮਜ਼ੋਰ ਏ, ਮੈਂ ਇਹਦੀ ਇਮਦਾਦ ਕਰਦਿਆਂ ਕੋਲ ਆਇਆ। ਕਹਿਣ ਲੱਗਾ ਮਾਂ ਕੀ ਗੱਲ, ਤੂੰ ਬਜ਼ੁਰਗ ਲੱਗਣੀ, ਤੇਰੀ ਨਜ਼ਰ ਕਮਜ਼ੋਰ ਲੱਗਦੀ ਏ, ਕੀ ਗਵਾਚ ਗਿਆ ਤੇਰਾ, ਮੈਂ ਤੇਰੀ ਇਮਦਾਦ ਕਰ ਸਕਣਾ? ਕਹਿਣ ਲੱਗੀ ਵੀ ਮੇਰੇ ਕੋਲ ਇੱਕ ਕੱਪੜੇ ਸਿਉਣ ਵਾਲੀ ਸੂਈ ਸੀ, ਜੇ ਕਿਤੇ ਲੋੜ ਪੈਂਦੀ ਸੀ ਮੈਂ ਉਹਦੇ ਨਾਲ ਸਿਉ ਲੈਂਦੀ ਸੀ, ਉਹ ਗਵਾਚ ਗਈ ਏ, ਉਹ ਲੱਭ ਰਹੀ ਹਾਂ, ਛੋਟੀ ਏ ਬਿਲਕੁਲ, ਤਾਂ ਨਹੀਂ ਲੱਭਦੀ, ਮਿੱਟੀ ਵਿੱਚੋਂ ਫੋਲ ਰਹੀ ਹਾਂ। ਕਹਿੰਦਾ ਮੈਂ ਲਭਾ ਦਿਆਂ? ਕਹਿੰਦੇ ਜੇ ਤੇਰੇ ਮਨ ਵਿੱਚ ਹੈ ਤੂੰ ਲੱਭ ਦੇ, ਤੇਰੀ ਨਜ਼ਰ ਚੰਗੀ ਹੈ। ਉਹਨੇ ਵੀ ਸਾਰੀ ਮਿੱਟੀ ਫੋਲੀ, ਪਰ ਸੂਈ ਉੱਥੋਂ ਨਹੀਂ ਲੱਭੀ। ਲੱਭਦਿਆਂ ਲੱਭਦਿਆਂ ਉਸ ਬਜ਼ੁਰਗ ਮਾਈ ਨੂੰ ਕਹਿੰਦਾ, ਗੁਆਚੀ ਕਿੱਥੇ ਕਰਕੇ ਸੀ? ਕਹਿਣ ਲੱਗੀ, ਅੰਦਰ ਗੁਆਚੀ ਸੀ। ਉੱਠ ਕੇ ਖੜਾ ਹੋ ਗਿਆ, ਕਿਉਂਕਿ ਰੱਬ ਨੇ ਉਹਦੇ ਤੇ ਤਰਸ ਕੀਤਾ ਸੀ, ਉਹਨੂੰ ਦੱਸਣਾ ਸੀ ਵੀ ਜਿਹਨੂੰ ਤੂੰ ਲੱਭਣਾ ਉਹ ਗੁਆਚਾ ਕਿੱਥੇ ਵੇ, ਗੁਆਚਾ ਅੰਦਰ ਹੀ ਲੱਭੀ ਬਾਹਰ ਜਾਂਦਾ। ਉੱਠ ਕੇ ਖੜਾ ਹੋ ਗਿਆ, ਕਹਿਣ ਲੱਗਾ, ਤੂੰ ਮੂਰਖ ਹੈ, ਸੂਈ ਤੇਰੀ ਅੰਦਰ ਗੁਆਚੀ ਸੀ ਤੇ ਲੱਭ ਤੂੰ ਬਾਹਰੋਂ ਰਹੀ ਹੈ। ਕਹਿਣ ਲੱਗੀ, ਜਿਵੇਂ ਦਾ ਤੂੰ ਮੂਰਖ ਹੈ ਉਵੇਂ ਦੀ ਮੈਂ ਮੂਰਖ ਹਾਂ, ਕਿਉਂਕਿ ਉਹ ਅਕਾਲ ਪੁਰਖ ਦਾ ਸਰੂਪ ਸੀ। ਕਹਿੰਦਾ, ਮੈਂ ਸਮਝਿਆ ਨਹੀਂ, ਤੂੰ ਮੇਰੇ ਵੱਲ ਵੇਖਦੀ ਨਹੀਂ, ਮੈਂ ਫਕੀਰ ਹਾਂ, ਭਾਵੇਂ ਹਾਰ ਹੀ ਗਿਆ ਸੀ ਪਰ ਹੁਣ ਕੱਪੜੇ ਪਾ ਲਏ ਸੀ, ਹਾਰਦਾ ਥੋੜ੍ਹੀ ਬੰਦਾ। ਕਹਿਣ ਲੱਗੀ, ਮੈਨੂੰ ਜਿਹਨੂੰ ਤੂੰ ਲੱਭਣਾ ਨਾ, ਮੈਨੂੰ ਉਹਨੇ ਘੱਲਿਆ ਇੱਥੇ ਤੇਰੇ ਵਾਸਤੇ, ਦੱਸਣ ਵਾਸਤੇ, ਸੂਈ ਅੰਦਰ ਗੁਆਚੀ ਹੈ, ਮੈਂ ਬਾਹਰ ਲੱਭਣੀ ਹੈ। ਕਿਉਂ ਲੱਭਣੀ ਹੈ? ਕਹਿੰਦੀ, ਅੰਦਰ ਹਨੇਰਾ ਹੈ ਤੇ ਬਾਹਰ ਸੂਰਜ ਚੜਿਆ, ਮੈਂ ਕਿਹਾ ਬਾਹਰੋਂ ਲੱਭ ਲਾਂ, ਹਨੇਰੇ ਵਿੱਚ ਤੇ ਲੱਭਣੀ ਨਹੀਂ। ਸਮਝ ਆ ਗਈ ਉਸ ਫਕੀਰ ਨੂੰ, ਕਹਿਣ ਲੱਗਾ, ਇਹ ਤੇ ਮੇਰੀ ਜ਼ਿੰਦਗੀ ਦਾ ਸੂਤਰ ਹੈ, ਇਹ ਤੇ ਮੇਰਾ ਹੀ ਕੰਮ ਹੈ। ਮੈਂ ਸਾਰੀ ਉਮਰ ਜਿਹਨੂੰ ਬਾਹਰੋਂ ਲੱਭਦਾ ਰਿਹਾ ਤੇ ਉੱਥੇ ਉਹ ਹੈ ਹੀ ਨਹੀਂ ਸੀ, ਉਹ ਸੀ ਮੇਰੇ ਅੰਦਰ, ਤੇ ਅੰਦਰ ਮੈਂ ਤਾਂ ਨਹੀਂ ਸੀ ਜਾਂਦਾ। ਜੇ ਅੰਦਰ ਵੱਲ ਵੇਖੀਏ ਨਾ, ਸਭ ਤੋਂ ਪਹਿਲਾਂ ਹੰਕਾਰ ਹੈ ਮਨੁੱਖ ਦੇ ਅੰਦਰ, ਹੰਕਾਰ, ਮੈਂ, ਉਹਦੇ ਅੰਦਰ ਹੰਕਾਰ ਸੀ। ਕਹਿਣ ਲੱਗੀ, ਅੰਦਰ ਜਾ ਕੇ ਵੇਖ। ਇਸ ਲਈ ਗੁਰੂ ਸਾਹਿਬ ਬੜੇ ਸੋਹਣੇ ਬਚਨ ਕਹਿੰਦੇ ਬਾਣੀ ਦੇ ਵਿੱਚ, ਕਹਿੰਦੇ ਹੋਰ ਕੋਈ ਰਾਹ ਨਹੀਂ, ਮੈਂ ਨੂੰ ਛੱਡ, ਉਸ ਘੁੰਡੀ ਨੂੰ ਖੋਲ ਦੇ। ਹਜ਼ੂਰ ਬੜੇ ਪਿਆਰੇ ਬਚਨ ਕਹਿੰਦੇ, ਆਪ ਗਵਾਈਐ ਤਾਂ ਸੋਹ ਪਾਈਐ, ਆਪ ਗਵਾਈਐ ਤਾਂ ਸੋਹ ਪਾਈਐ, ਆਪ ਗਵਾਈਐ। ਆਪ ਗਵਾਈਐ ਤਾਂ ਸੋਹ ਪਾਈਐ, ਆਪ ਗਵਾਈਐ ਤਾਂ ਸੋਹ ਪਾਈਐ। ਅਵਰ ਕੈਸੀ ਚਤੁਰਾਈ, ਅਵਰ ਕੈਸੀ ਚਤੁਰਾਈ, ਅਵਰ ਕੈਸੀ, ਭਗਤ ਤ੍ਰਿਲੋਚਨ ਨਾਮਦੇਵ ਜੀ ਨੂੰ ਪੁੱਛਦੇ ਵੀ ਮੇਰੀ ਵੀ ਕਰ ਬੇਨਤੀ ਵੀ ਮੈਂ ਵੀ ਓਨਾ ਹੀ ਜਪਣਾ ਜਿੰਨਾ ਤੂੰ ਜਪਣਾ, ਕਈ ਵਾਰੀ ਤੇਰੇ ਨਾਲ ਉਹ ਘੰਟਾ ਵੱਧ ਲਾਈਦਾ, ਮੇਰੇ ਨਾਲ ਰੱਬ ਨੂੰ ਕੀ ਈਰਖਾ ਹੈ? ਕਹਿੰਦੇ, ਮੈਂ ਪੁੱਛਾਂਗਾ। ਤੇ ਨਾਮਦੇਵ ਜੀ ਨੇ ਦੂਜੇ ਦਿਨ ਆ ਕੇ ਕਿਹਾ ਵੀ ਕੱਲ ਮੈਂ ਪੁੱਛਿਆ ਸੀ ਵੀ ਤ੍ਰਿਲੋਚਨ ਭਗਤੀ ਬਹੁਤ ਕਰਦਾ, ਉਹਦੇ ਵੱਲੋਂ ਬੇਨਤੀ ਹੈ ਜੀ। ਉਹ ਕਹਿੰਦਾ ਵੀ ਮੈਨੂੰ ਦਰਸ਼ਨ ਕਿਉਂ ਨਹੀਂ ਦਿੰਦੇ? ਕਹਿੰਦੇ ਵੀ ਆਪਣਾ ਸੁਨੇਹਾ ਸੁਣ ਲੈ। ਕਹਿੰਦੇ ਵੀ ਅਕਾਲ ਪੁਰਖ ਨੇ ਕਿਹਾ ਵੀ ਤ੍ਰਿਲੋਚਨ ਭਗਤੀ ਤਾਂ ਬੜੀ ਕਰਦਾ ਪਰ ਦਾਵਾ ਕਰਦਾ ਭਗਤੀ ਕਰਕੇ ਵੀ ਹੁਣ ਤਾਂ ਰੱਬ ਮੇਰੇ ਹੱਥਾਂ ਵਿੱਚ ਹੀ ਹੈ, ਬਸ ਇੰਨੇ ਘੰਟੇ ਲਾ ਦਿੱਤੇ ਨੇ ਮੈਂ। ਉਹਨੇ ਕਿਹਾ ਉਹਨੂੰ, ਕਈ ਘੰਟਿਆਂ ਦੀ ਗੱਲ ਛੱਡ, ਭਾਵੇਂ 100 ਜਨਮ ਲਾ ਦੇ, ਮੈਂ ਇਸ ਤਰ੍ਹਾਂ ਹੱਥ ਵਿੱਚ ਨਹੀਂ ਆਉਣਾ, ਜੋ ਮਰਜ਼ੀ ਕਰ ਲਈ, ਉੱਥੇ ਨਹੀਂ ਪਰਵਾਹ। ਜੇ ਜਾਣਾ ਸਹੁ ਨੰਡੜਾ ਬਾਬਾ ਫਰੀਦ ਸਾਹਿਬ, ਉਹ ਬੇਪਰਵਾਹ ਹੈ, ਉੱਥੇ ਪਤਾ ਨਹੀਂ ਕਿੰਨੇ ਕੁ ਤੁਰੇ ਫਿਰਦੇ ਨੇ, ਆਪਾਂ ਆਪਣੀ ਤੌਰ 'ਤੇ ਤੁਰੇ। ਗੁਰੂ ਸਾਹਿਬ ਨੇ ਤਾਂ ਕਿਹਾ ਹੈ, ਜਪਜੀ ਸਾਹਿਬ ਵਿੱਚ ਤੁਸੀਂ ਪੜ੍ਹੋਗੇ ਨਾ, ਸਾਡੇ ਹੰਕਾਰ ਨੂੰ ਤੋੜਨ ਵਾਸਤੇ ਹੋਰ ਵੀ ਦੁਨੀਆ ਦੱਸੀਏ। ਉਹ ਕਹਿੰਦੇ ਅਸੰਖ ਜਪ, ਇਕੱਲਾ ਤੂੰ ਨਹੀਂ ਜਪੀ, ਵੀ ਇੱਕ ਦਿਨ ਰਾਤ ਲਾ ਦਿਆਂ, ਕਹਿੰਦੇ ਵੀ ਰੈਣ ਸੁਭਾਈ ਹੋ ਗਈ, ਉੱਧਰ ਤੁਰ ਕੇ ਵੇਖ ਜਰਾ ਜਿੱਥੇ ਰਾਤ ਤੇ ਦਿਨ ਬਰਾਬਰ ਹੋਏ ਪਏ ਨੇ। ਚੰਗਾ ਹੈ ਜਿੰਨਾ ਕਰੇ, ਮਾੜਾ ਨਹੀਂ। ਕਹਿੰਦੇ ਅਸੰਖ ਜਪ, ਅਸੰਖਾਂ ਹੀ ਜਪ ਰਹੇ ਨੇ, ਪਤਾ ਨਹੀਂ ਕਿੱਥੇ ਕਿੱਥੇ ਜਪ ਰਹੇ ਨੇ, ਕਿਸੇ ਨੂੰ ਪਤਾ ਹੀ ਕੋਈ ਨਹੀਂ, ਜਿਵੇਂ ਲਗਾਤਾਰ ਮੀਂਹ ਪਈ ਜਾ ਰਿਹਾ, ਇੰਨੇ ਜਪੀ ਨੇ। ਅਸੰਖ ਜਪ, ਅਸੰਖ ਭਾਓ, ਇਕੱਲਾ ਤੇਰੇ ਅੰਦਰ ਹੀ ਪਿਆਰ ਨਹੀਂ, ਰੱਬ ਲਈ ਹੋਰ ਬੜੇ ਖੜੇ ਨੇ, ਉੱਥੇ ਲਾਈਨ ਲੱਗੀ ਹੋਈ ਹੈ। ਸੰਖ ਜਪ, ਸੰਖ ਭਾਓ, ਸੰਖ ਪੂਜਾ, ਸੰਖ ਤਪ ਤਾਓ, ਅਸੰਖ ਗ੍ਰੰਥ ਮੁੱਖ ਵੇਦ ਪਾਠ, ਅਸੰਖ ਜੋਗ ਮਨ ਰਹੇ ਉਦਾਸ, ਅਸੰਖ ਭਗਤ ਗੁਣ ਗਿਆਨ ਵਿਚਾਰ, ਸੰਖ ਸਤੀ, ਸੰਖ ਦਾ ਤਾਰ। ਇਹ ਅਸੰਖ ਦਾ ਮਤਲਬ ਹੁੰਦਾ ਵੀ ਗਿਣੇ ਹੀ ਨਹੀਂ ਜਾਂਦੇ, ਤੇ ਜਦੋਂ ਇਹ ਪਤਾ ਲੱਗੇਗਾ ਨਾ ਵੀ ਗਿਣੇ ਨਹੀਂ ਜਾਂਦੇ, ਉਦੋਂ ਸਾਡਾ ਹੰਕਾਰ ਟੁੱਟ ਜਾਏਗਾ, ਪਤਾ ਲੱਗੇਗਾ ਵੀ ਮੈਂ ਤਾਂ ਕੁਝ ਵੀ ਨਹੀਂ ਉੱਥੇ। ਇੱਥੇ ਭੁੱਖੇ ਮੁੱਲਾਂ ਘਰੇ ਮੁਸੀਬਤ ਬਣਾਈ ਹੋਈ ਸੀ, ਬਾਹਰ ਨਿਕਲ ਕੇ ਪਤਾ ਲੱਗਾ ਵੀ ਉੱਥੇ ਤੇ ਵਿਕਦਾ ਹੀ ਕੁਝ ਨਹੀਂ, ਜੋ ਕੁਝ ਮੇਰੇ ਕੋਲ ਉੱਥੇ ਹੈ ਹੀ ਕੁਝ ਨਹੀਂ। ਇਹ ਉਹ ਦੁਨੀਆ, ਤੁਸੀਂ ਇੱਕ ਕਹਾਣੀ ਸੁਣੀ ਹੋਵੇਗੀ ਸਾਖੀ, ਬਾਬੇ ਫਰੀਦ ਨੂੰ ਉਸ ਲੜਕੀ ਨੇ ਕਿਹਾ ਸੀ। ਕਈ ਵਾਰੀ ਅਸੀਂ ਮਾਣ ਵਿੱਚ ਆ ਜਾਂਦੇ ਹਾਂ ਵੀ ਚਾਰ ਕੁ ਵਲ ਜਾ ਪਾ ਕੇ। ਬਾਬਾ ਫਰੀਦ ਬੰਦਗੀ ਕਰਕੇ ਮੁੜ ਰਹੇ ਸਨ ਤੇ ਕਰਮਖੰਡ ਕੀ ਬਾਣੀ ਜ਼ੋਰ ਤਾਕਤ ਆ ਗਈ ਰਸਨਾ ਵਿੱਚ, ਜੋ ਕਹਿੰਦੇ ਉਹ ਹੀ ਹੋਈ ਜਾਂਦਾ। ਕਿਤੇ ਸ਼ਬਦ ਨਿਕਲ ਗਿਆ, ਕਿਉਂਕਿ ਜਾਂ ਕਾ ਕਹਿਆ ਦਰਗਾਹ ਚੱਲੇ, ਵਰਤਣ ਲੱਗ ਪੈਂਦਾ ਉਹਨਾਂ ਦੀ ਲੋਕਾਂ, ਉਹਨਾਂ ਦੀ ਰਸਨਾ ਵਿੱਚ ਤਾਕਤ ਆ ਜਾਂਦੀ। ਕਿਤੇ ਤੁਰਦਿਆਂ ਚਾਰ ਚਿੜੀਆਂ ਬੈਠੀਆਂ ਸੀ, ਕਹਿੰਦੇ ਮਰ ਗਈਆਂ, ਸਮਝਣ ਵਾਸਤੇ ਇਹਦੇ ਵਿੱਚ ਨਾ ਪੈਣਾ ਵੀ ਗੁਰਮਤ ਵਿੱਚ ਕਰਾਮਾਤ ਹੈ ਕਿ ਨਹੀਂ। ਹੁਣ ਇਹ ਵੀ ਬਹੁਤ ਚੱਕਰ ਪਿਆ ਵੀ ਇਸ ਤਰ੍ਹਾਂ ਦੀ ਗੱਲ ਸੁਣਾਓ ਨਾ, ਤੇ ਜਿਹੜੇ ਕਈ ਸੱਜਣ ਵਿਚਾਰੇ ਉੱਠ ਕੇ ਤੁਰ ਜਾਂਦੇ, ਕਹਿੰਦੇ ਅੰਧ ਵਿਸ਼ਵਾਸ ਸੁਣਾਈ ਜਾਂਦੇ ਹੋ। ਉਹ ਗੱਲ ਤਾਂ ਸਿਰਫ ਸਮਝਣ ਦੀ ਹੈ, ਸਮਝਣ ਵਾਸਤੇ ਇਸ਼ਾਰੇ ਕੀਤੇ ਗਏ ਨੇ। ਬਾਬੇ ਫਰੀਦ ਨੇ ਸੋਚਿਆ ਵੀ ਹੁਣ ਤੇ ਕਾਫੀ ਗੱਲ ਚੱਲਦੀ, ਗੱਲ ਬਹੁਤ ਉੱਚੀ ਹੋ ਗਈ, ਮੈਂ ਜੋ ਕਹਿੰਦਾ ਉੱਥੇ ਚਿੜੀਆਂ ਮਰ ਗਈਆਂ ਚਾਰ ਕਹਿਣ ਨਾਲ। ਅੱਗੇ ਤੁਰਿਆ ਜਾਂਦਾ ਸੀ, ਇੱਕ ਮਾਈ ਨੌਜਵਾਨ ਬੀਬੀ ਖੂਹ ਵਿੱਚੋਂ ਕੱਢ ਕੇ ਪਾਣੀ ਬਾਹਰ ਡੋਲੀ ਜਾਂਦੀ। ਇਹਨਾਂ ਨੂੰ ਪਿਆਸ ਲੱਗੀ, ਨੇੜੇ ਜਾ ਕੇ ਪਾਣੀ ਮੰਗਿਆ, ਉਹਨੇ ਧਿਆਨ ਨਹੀਂ ਦਿੱਤਾ। ਫਿਰ ਗੁੱਸੇ ਵਿੱਚ ਥੋੜੇ ਜਾ ਕੇ ਕਿਹਾ, ਕਹਿਣ ਲੱਗਾ ਬੀਬੀ ਤੈਨੂੰ ਪਾਣੀ ਮੰਗਿਆ, ਤੂੰ ਡੋਲੀ ਜਾਂਦੀ ਬਿਨਾਂ ਕੰਮ ਤੋਂ ਜ਼ਮੀਨ ਤੇ, ਤੂੰ ਪਾਣੀ ਕਿਉਂ ਨਹੀਂ ਪਿਉਂਦੀ? ਤੇ ਉਸ ਨੌਜਵਾਨ ਬੱਚੀ ਨੇ ਥੋੜਾ ਜਿਹਾ ਰੁਕ ਕੇ ਅੱਖ ਚੁੱਕ ਕੇ ਬਾਬੇ ਫਰੀਦ ਵੱਲ ਅੱਖ ਭਰ ਕੇ ਵੇਖਿਆ। ਉਹਦੀਆਂ ਅੱਖਾਂ ਦੇ ਵਿੱਚ ਪ੍ਰਭਾਵ ਸੀ। ਕਹਿਣ ਲੱਗੀ, ਫਕੀਰਾ ਚੁੱਪ ਕਰਕੇ ਸਾਈਡ ਤੇ ਹੋ ਕੇ ਬਹਿ ਜਾ, ਇੱਥੇ ਚਿੜੀਆਂ ਨੇ ਜਿਹੜੀਆਂ ਕਹਿਣ ਨਾਲ ਮਰ ਜਾਣਗੀਆਂ, ਪਿੱਛੇ ਕਰਕੇ ਆਇਆ। ਕਿਉਂਕਿ ਅਸੀਂ ਕਈ ਵਾਰੀ ਸੋਚ ਲੈਂਦੇ ਹਾਂ ਵੀ ਮੈਂ ਕੱਪੜੇ ਲੰਮੇ ਪਾਏ ਨੇ ਜਾਂ ਕੀਤਾ, ਬਸ ਹੋ ਗਿਆ, ਇੱਥੇ ਕੋਈ ਪਤਾ ਨਹੀਂ ਕਿਹੜੇ ਰੂਪ ਵਿੱਚ ਕੌਣ ਫਿਰਦਾ, ਬੜੀ ਲੰਬੀ ਦੁਨੀਆ। ਜੇ ਪਤਾ ਲੱਗ ਜਾਏਗਾ ਤੇ ਸਾਡੇ ਉੱਤੇ ਜਿਹੜੀ ਪੰਡ ਪਈ ਹੰਕਾਰ ਦੀ ਡਿੱਗ ਪੈਗੀ ਉਸੇ ਵੇਲੇ। ਅਸੀਂ ਕਹਿੰਦੇ ਹਾਂ ਜਿਵੇਂ ਦਾ ਮੈਂ ਸਿੱਖ ਹਾਂ, ਸਿੱਖ ਇਸ ਤਰ੍ਹਾਂ ਦੇ ਹੁੰਦੇ ਨੇ, ਹੋਰ ਤੇ ਸਿੱਖ ਹੁੰਦਾ ਹੀ ਕੋਈ ਨਹੀਂ। ਅਸੀਂ ਗੁਰੂ ਗੋਬਿੰਦ ਸਿੰਘ ਨੂੰ ਆਪਣੇ ਮਨੋਂ ਗੁਲਾਮ ਕਰ ਲਿਆ, ਪਰ ਗੁਰੂ ਗੋਬਿੰਦ ਸਿੰਘ ਉਹ ਕਿਤੇ ਮਾਈ ਹਰਦੇਈ ਵਰਗਿਆਂ ਦਾ ਗੁਲਾਮ ਹੈ, ਜਿਹੜਾ ਚਮਕੌਰ ਦੀ ਗੜੀ ਵਿੱਚੋਂ ਅੱਧੀ ਰਾਤ ਨੂੰ ਹਨੇਰੇ ਵਿੱਚ ਕੰਡੇ ਮਿੱਧ ਦਾ ਮਾਛੀ ਵੜੇ ਆਉਂਦਾ। ਕਿਸੇ ਪੁੱਛਿਆ ਜੀ ਰਾਹ ਭੁੱਲ ਗਏ ਹੋ? ਕਹਿਣ ਲੱਗੇ ਬਾਹਰੋਂ ਬਾਹਰੋਂ ਵੇਖੋ ਤੇ ਰਾਹ ਭੁੱਲਿਆ, ਤੇ ਅੰਦਰੋਂ ਵੇਖਾਂ ਤੇ ਮੈਂ ਕਿਸੇ ਦਾ ਸੱਦਿਆ ਆਇਆ। ਇੱਥੇ ਕਿਹਦੇ ਸੱਦੇ ਆਇਓ? ਗਣੀ ਖਾਨ ਨੂੰ ਕਿਹਾ ਵੀ ਜਾ ਇਸ ਗਲੀ ਦੇ ਵਿੱਚ ਇੱਕ ਘਰ ਏ, ਅੰਦਰ ਇੱਕ ਬਜ਼ੁਰਗ ਮਾਈ ਬੈਠੀ ਏ, ਉਹਨੂੰ ਜਾ ਕੇ ਕਹੀ ਵੀ ਜਿਸ ਗੁਰੂ ਗੋਬਿੰਦ ਸਿੰਘ ਨੂੰ ਸਾਲ ਤੋਂ ਚੇਤੇ ਕਰ ਰਹੀ ਉਹ ਇੱਥੇ ਆ ਕੇ ਬੈਠਾ, ਆ ਕੇ ਮਿਲ ਲਵੇ। ਉਹ ਕੱਪੜਾ ਬਣਾ ਰਹੀ ਸੀ, ਜਿਹੜੇ ਉੱਚ ਦੇ ਪੀਰ ਦੇ ਟਾਈਮ ਗੁਰੂ ਸਾਹਿਬ ਨੇ ਸਰੀਰ ਤੇ ਚੋਲਾ ਪਾਇਆ ਸੀ ਨਾ ਨੀਲੇ ਰੰਗ ਦਾ, ਇਹ ਕੱਪੜਾ ਉਸ ਮਾਈ ਹਰਦਈ ਨੇ ਕਈ ਸਾਲ ਲਾ ਕੇ ਇੱਕ ਇੱਕ ਤੰਦ ਪਾ ਕੇ ਬਣਾਇਆ ਸੀ, ਤੇ ਜਦੋਂ ਤੰਦਾ ਪਾਉਂਦੀ ਸੀ ਉਦੋਂ ਯਾਦ ਕਰਦੇ ਵੀ ਸਤਿਗੁਰੂ ਮੈਂ ਤੇ ਆ ਨਹੀਂ ਸਕਦੀ, ਤੁਸੀਂ ਕਦੀ ਆਓਗੇ ਕੱਪੜਾ ਇੱਥੇ ਲਓਗੇ ਆ ਕੇ, ਅਰਦਾਸ ਕਰਦੀ। ਉਹਦੀ ਅਰਦਾਸ ਹਰ ਟਾਈਮ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਪਹੁੰਚਦੀ ਹੈ। ਪਿਆਰ ਵਿੱਚ ਕਦੀ ਕਦੀ ਉਹ ਬਾਣੀ ਦੇ ਸ਼ਬਦ ਵੀ ਪੜ੍ਹਦੀ ਹੈ, ਕਿਉਂਕਿ ਗੁਰੂ ਦਾ ਇੱਕ ਬਾਹਰਲਾ ਰੂਪ ਹੈ, ਇੱਕ ਅੰਦਰਲਾ ਰੂਪ ਹੈ। ਉਹਦੇ ਅੰਦਰ ਦੀ ਪਿਆਸ ਸੀ, ਉਹਦੇ ਅੰਦਰ ਦੀ ਵੇਦਨਾ ਸੀ, ਔਰ ਜਦੋਂ ਉਹ ਕੱਪੜਾ ਬਣਾਉਂਦੀ ਸੀ ਕਈ ਵਾਰੀ ਬੜੇ ਪਿਆਰ ਵਿੱਚ ਕਹਿੰਦੀ, ਧੰਨ ਸੋ ਦੇਸ਼ ਜਹਾਂ ਤੂੰ ਵਸਿਆ, ਧੰਨ ਸੋ ਦੇਸ਼ ਜਹਾਂ ਤੂੰ ਵਸਿਆ, ਧੰਨ ਸੋ ਦੇਸ਼। ਧੰਨ ਸੋ ਦੇਸ਼ ਜਹਾਂ ਤੂੰ ਵਸਿਆ, ਧੰਨ ਸੋ ਦੇਸ਼ ਜਹਾਂ ਤੂੰ ਵਸਿਆ। ਮੇਰੇ ਸੱਜਣ ਮੀਤ ਮੁਰਾਰੇ ਜੀਓ, ਸੱਜਣ ਮੀਤ ਮੁਰਾਰੇ ਜੀਓ, ਇਹਨੂੰ ਕੋਈ ਇਸ ਤਰ੍ਹਾਂ ਦੀਆਂ ਗੱਲਾਂ ਨਹੀਂ ਆਉਂਦੀਆਂ, ਸਿੱਧੀ ਸਾਦੀ ਹੈ, ਅੰਦਰੋਂ ਬਾਹਰੋਂ ਇੱਕ ਹੋਈ ਪਈ। ਦੋ ਰਾਹ ਜਾਂਦੇ ਨੇ ਰੱਬ ਦੇ ਘਰ ਨੂੰ, ਇੱਕ ਗਿਆਨ ਦਾ ਰਸਤਾ, ਇੱਕ ਪ੍ਰੇਮ ਦਾ। ਜੇ ਪ੍ਰੇਮ ਦਾ ਰਸਤਾ ਆ ਜਾਏ ਤੇ ਗਿਆਨ ਉਹਦੇ ਵਿੱਚ ਸ਼ਾਰਟਕੱਟ ਆਪ ਹੀ ਤੈਅ ਹੋ ਜਾਂਦਾ, ਲੋੜ ਨਹੀਂ ਪੈਂਦੀ ਉਸਨੂੰ ਕਰਨ ਦੀ। ਤੇ ਗਿਆਨ ਵਾਲਾ ਰਸਤਾ ਜਿਹੜਾ, ਉਹਦੇ ਵਿੱਚ ਫਿਰ ਸਮਝ ਸਮਝ ਕੇ ਚੋਟਾਂ ਖਾ ਖਾ ਕੇ ਬੰਦਾ ਹੁੰਦਾ। ਇਹ ਸਿੱਧੀ ਪ੍ਰੇਮ ਵਿੱਚ ਜਦੋਂ ਗੁਰੂ ਸਾਹਿਬ ਦਾ ਨਾਂ ਸੁਣਿਆ ਤੇ ਉਹ ਕੱਪੜਾ ਜਿਹੜਾ ਸੀ, ਜਿਹੜਾ ਗੁਰੂ ਸਾਹਿਬ ਨੇ ਪਹਿਨਿਆ ਸੀ ਪਰਤ ਕੇ ਉੱਚ ਦੇ ਪੀਰ ਬਣ ਕੇ, ਹੱਥਾਂ ਤੇ ਲੈ ਕੇ ਆਪ ਤੁਰ ਕੇ ਆਈ, ਹੱਥ ਵਿੱਚ ਸੋਟੀ ਫੜ ਕੇ ਗਣੀ ਖਾਂ ਦੇ ਨਾਲ, ਅੱਗੇ ਸਤਿਗੁਰੂ ਬੈਠੇ ਉਹਨਾਂ ਉੱਠ ਕੇ ਲਿਆ। ਹਜ਼ੂਰ ਨੇ ਕਿਹਾ, ਮਾਈ ਤੇਰੇ ਵਾਸਤੇ ਇਧਰੋਂ ਦੀ ਆਉਣਾ ਪਿਆ, ਜੇ ਕੋਈ ਬੁਲਾਏ। ਅੱਜ ਵੀ ਉਹੀ ਗੁਰੂ ਦੂਰ ਨਹੀਂ ਹੈ। ਕਿਸੇ ਨੇ ਕਿਹਾ ਸੀ ਵੀ ਇਹ ਸਾਖੀ ਹੈ ਕਿ ਨਹੀਂ ਵੀ ਬੇਬੇ ਨਾਨਕੀ ਨੇ ਪ੍ਰਸ਼ਾਦਾ ਪਕਾਇਆ ਤੇ ਗੁਰੂ ਨਾਨਕ ਨੇ ਆ ਕੇ ਛਕਿਆ। ਮੈਂ ਪਹਿਲਾਂ ਕਹਿ ਚੁੱਕਾ ਵੀ ਇਹ ਹੁਣ ਸਭ ਚੱਲਦਾ ਵੀ ਹੈ ਕਿ ਨਹੀਂ, ਹੈ ਕਿ ਨਹੀਂ। ਇਹ ਬਿਮਾਰੀ ਸ਼ੁਰੂ ਹੋ ਗਈ। ਇਸ ਤਰ੍ਹਾਂ ਹੋ ਸਕਦਾ ਵੀ ਗੁਰੂ ਪ੍ਰਸ਼ਾਦਾ ਆ ਕੇ ਏਡੀ ਦੂਰੋਂ ਛਕਦਾ? ਜਿਹਨੂੰ ਪੁੱਛਿਆ ਸੀ ਉਹਨੇ ਜਵਾਬ ਦਿੱਤਾ, ਕਹਿਣ ਲੱਗੇ ਪਕਾਉਣ ਵਾਲੀ ਕੋਈ ਨਹੀਂ ਰਹਿ, ਗੁਰੂ ਤੇ ਅੱਜ ਵੀ ਛਕਣ ਨੂੰ ਤਿਆਰ ਹੈ, ਉਸ ਤਰ੍ਹਾਂ ਦਾ ਪਕਾਉਂਦਾ ਕੋਈ ਨਹੀਂ। ਸ਼ੱਕ ਜ਼ਿਆਦਾ ਹੋ ਗਿਆ, ਬੰਦਾ ਘੱਟ ਰਹਿ ਗਿਆ, ਬੇਵਿਸ਼ਵਾਸੀ ਜ਼ਿਆਦਾ ਹੋ ਗਏ। ਉਹਦੇ ਪਿਆਰ ਵਿੱਚ ਬੱਝਾ ਹੋਇਆ ਹੈ ਗੁਰੂ, ਉਹਦੇ ਵਾਸਤੇ ਕੋਈ ਫਾਰਮੈਲਿਟੀ ਕੰਮ ਨਹੀਂ ਕਰਦੀ, ਬਾਹਰਲਾ ਹਿੱਸਾ ਕੰਮ ਨਹੀਂ ਕਰਦਾ, ਉਹ ਅੰਦਰ ਨੂੰ ਪੜਦਾ, ਡੂੰਘੇ ਥਾਂ ਨੂੰ ਵਹਿੰਦਾ। ਤੇ ਜਿਹਦੇ ਅੰਦਰ ਪ੍ਰੇਮ ਪੈਦਾ ਹੋ ਜਾਏ, ਮੈਂ ਜਿਹੜੀ ਬੇਨਤੀ ਸਾਂਝੀ ਕਰ ਰਿਹਾ ਸੀ ਕਿ ਜਦੋਂ ਅੰਦਰੋਂ ਉਹਦੇ ਵਰਗਾ ਹੋ ਜਾਏ ਤੇ ਭਗਤ ਤੇ ਲੋਚਨ ਜੀ ਨੂੰ ਨਾਮਦੇਵ ਕਹਿੰਦੇ ਵੀ ਤੂੰ ਜਿਹੜੀ ਬੰਦਗੀ ਕਰਦਾ ਉਹ ਬੰਦਗੀ ਨਹੀਂ ਮਾੜੀ, ਉਹ ਚੰਗੀ ਹੈ, ਪਰ ਤੂੰ ਦਾਵਾ ਕਰ ਲੈਂਦਾ। ਬੰਦਗੀ ਕਰਕੇ ਦਾਵਾ ਨਹੀਂ ਕਰਨਾ, ਆਪਣੇ ਆਪ ਨੂੰ ਘੋਲਣਾ ਵਿੱਚ ਉਹਦੇ, ਆਪਣੇ ਆਪ ਨੂੰ ਮਿਟਾਉਣਾ ਉਹਦੇ ਵਿੱਚ, ਆਪਣੇ ਆਪ ਨੂੰ ਲੀਨ ਕਰਨਾ, ਨਾ ਕਿ ਆਪਣੀ ਹੋਂਦ ਵੱਖਰੀ। ਇਹ ਤਾਂ ਮਾਰਗ ਹੀ ਇਸ ਤਰ੍ਹਾਂ ਦਾ ਹੈ, ਇੱਕੋ ਹੀ ਤੇ ਰਾਹ ਹੈ ਜਿਹਦੇ ਵਿੱਚ ਦੋ ਤੋਂ ਇੱਕ ਹੋ ਜਾਂਦੇ ਨੇ। ਜਿਵੇਂ ਦਾ ਗੁਰੂ ਹੈ ਉਵੇਂ ਦਾ ਹੀ ਸਿੱਖ, ਦੋਵਾਂ ਦਾ ਵਖਰੇਵਾਂ ਰਹਿੰਦਾ ਨਹੀਂ, ਦੋਵੇਂ ਇੱਕ ਹੋ ਜਾਂਦੇ, ਵੱਖਰੇ ਨਹੀਂ ਰਹਿੰਦੇ, ਇੱਕ ਸਰੂਪ ਬਣੇ ਦੋਵੇਂ। ਇਹ ਸੰਪੂਰਨਤਾ ਹੈ ਸਿੱਖੀ ਦੀ। ਤੇ ਇਸ ਜਿਸ ਥਾਂ ਤੇ ਅਸੀਂ ਆ ਕੇ ਬੈਠੇ ਹਾਂ ਇਹ ਉਹ ਥਾਂ ਹੈ ਜਿੱਥੇ ਸਹਿਜੇ ਸਹਿਜੇ ਸਾਡਾ ਆਪਣਾ ਅੰਦਰਲਾ ਸੁਭਾਅ ਥੋੜਾ ਥੋੜਾ ਕਰਕੇ ਘਟਦਾ ਜਾਏ, ਘਟਦਾ ਜਾਏ, ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਸੁਭਾਅ ਸਾਡੇ ਵਿੱਚ ਵੱਧਦਾ ਜਾਏ, ਵੱਧਦਾ ਜਾਏ। ਇੱਕ ਦਿਨ ਸਾਡਾ ਸੁਭਾਅ ਨਾ ਰਵੇ, ਸਰੀਰ ਹੀ ਰਵੇ ਇਕੱਲਾ, ਉਹਨੂੰ ਕਹਿੰਦੇ ਨੇ ਗੁਰਸਿੱਖ। ਗੁਰਸਿੱਖ ਦਾ ਮਤਲਬ ਸਰੀਰ, ਸਿੱਖ ਦਾ ਅੰਦਰਲਾ ਸੁਭਾਅ ਗੁਰੂ ਵਾਲਾ, ਸਾਰਾ ਗੁਰੂ ਗ੍ਰੰਥ ਸਾਹਿਬ ਜੀ ਵਾਲਾ। ਸਭ ਤੋਂ ਪਹਿਲਾਂ ਇੱਥੇ ਕੰਮ ਕਰਨਾ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਸੁਭਾਅ ਸਮਝਣਾ। ਮੈਂ ਉਹ ਵਿਸ਼ਾ ਕਹਿ ਦਿਆਂ, ਸਮਾਂ ਨੇੜੇ ਹੋ ਰਿਹਾ। ਤੇ ਗੁਰਦੁਆਰੇ ਵਿੱਚ ਕੀ ਚਾਹੀਦਾ? ਮੈਨੂੰ ਗੁਰਮੁਖਾਂ ਨੇ ਹੁਕਮ ਕੀਤਾ ਸੀ। ਵੈਸੇ ਗੁਰਦੁਆਰੇ ਦਾ ਸਰੂਪ ਬਹੁਤ ਮੁਕੰਮਲ ਹੈ। ਇੱਥੇ ਸਭ ਤੋਂ ਪਹਿਲਾਂ ਕੰਮ ਹੈ ਕਿ ਇੱਥੇ ਸਿੱਖ ਨੇ ਆ ਕੇ ਕਲਾਸ ਵਾਂਗੂ ਅਟੈਂਡ ਕਰਨਾ। ਇਹ ਨਹੀਂ ਵੀ ਫੋਨ ਵੀ ਖੁੱਲ੍ਹਾ ਹੋਇਆ, ਆਪਾਂ ਵਿੱਚ ਫੋਨ ਵੀ ਸੁਣ ਲੈਂਦੇ ਹਾਂ, ਪੂਰੀ ਤਰ੍ਹਾਂ ਅਟੈਂਡ ਨਹੀਂ ਕਰਦੇ, ਜਾਂ ਅਸੀਂ ਟਾਈਮ ਠੀਕ ਲੈ ਕੇ ਨਹੀਂ ਆਉਂਦੇ। ਵੈਸੇ ਗੁਰਦੁਆਰੇ ਦੇ ਵਿੱਚ ਜੇ ਕਹੋ ਤੇ ਦੋ ਹਾਲ ਚਾਹੀਦੇ ਨੇ, ਦੋ, ਇੱਕ ਦੀਵਾਨੇ ਆਮ ਤੇ ਇੱਕ ਦੀਵਾਨੇ ਖਾਸ। ਦੀਵਾਨੇ ਆਮ ਦਾ ਮਤਲਬ, ਹੁਣ ਕਈ ਸਰੀਰ ਇਸ ਤਰ੍ਹਾਂ ਦੇ ਆਉਂਦੇ ਜਿਹਨਾਂ ਸਿਰਫ ਮੱਥੇ ਟੇਕਣਾ ਹੁੰਦਾ, ਕਈ ਇਸ ਤਰ੍ਹਾਂ ਦੇ ਆਉਂਦੇ ਜਿਹਨਾਂ ਪੰਜ ਮਿੰਟ ਬਹਿਣਾ, ਜਾਂ ਕਈਆਂ ਦਾ ਇਹ ਮਨ ਹੁੰਦਾ ਵੀ ਪਾਠ ਕਰ ਲਈ ਬਹਿ। ਲੋੜ ਤੇ ਉਹਨਾਂ ਦੇ ਵੀ ਹੈ, ਆਪਾਂ ਉਹਨਾਂ ਨੂੰ ਬੰਦ ਨਹੀਂ ਕਰ ਸਕਦੇ, ਕਿਉਂਕਿ ਆਪਣੀ ਮਰਜ਼ੀ ਦੇ ਅਨੁਸਾਰ ਇੱਥੇ। ਪਰ ਉਹਦੇ ਵਾਸਤੇ ਦੀਵਾਨੇ ਆਮ, ਯਾਨੀ ਕਿ ਆਮ ਪ੍ਰਕਾਸ਼ ਹੋਵੇ ਗੁਰੂ ਗ੍ਰੰਥ ਸਾਹਿਬ ਜੀ ਦਾ, ਇੱਕ ਦੀਵਾਨ ਦੇ ਵਿੱਚ ਆਮ ਪ੍ਰਕਾਸ਼, ਉੱਥੇ ਸਿਰਫ ਆਉਣ ਜਾਣ ਹੋਵੇ। ਤੇ ਇੱਕ ਦੀਵਾਨੇ ਖਾਸ, ਦੀਵਾਨੇ ਖਾਸ ਦਾ ਮਤਲਬ ਹੈ ਉੱਥੇ ਜਿਹਨੇ ਆਉਣਾ ਟਾਈਮ ਲੈ ਕੇ ਅੰਦਰ ਆਵੇ ਵੀ ਮੈਂ ਇੰਨਾ ਚਿਰ ਬਹਿਣਾ ਤੇ ਮੈਂ ਸੁਣਨਾ, ਪਹਿਲਾਂ ਬੁਕਿੰਗ ਕਰੇ ਤਾਂ ਕੋਈ ਗੱਲ ਸਿਰੇ ਲੱਗੇਗੀ। ਉਹ ਦੀਵਾਨੇ ਖਾਸ ਜਿਹਦੇ ਵਿੱਚ ਉਹ ਹੀ ਲੋਕ ਜਾ ਸਕਦੇ ਨੇ ਜਿਨ੍ਹਾਂ ਨੇ ਇੱਕ ਸ਼ਿਫਟ ਨੂੰ ਪੂਰਾ ਅਟੈਂਡ ਕਰਨਾ ਹੈ, ਭਾਵੇਂ ਕੀਰਤਨ ਨੇ ਭਾਵੇਂ ਕਥਾ ਹੈ, ਉਹਦੇ ਵਿੱਚ ਸ਼ੁਰੂ ਵਿੱਚ ਜਾਣਾ ਅਤੇ ਐਂਡ ਵਿੱਚ ਆਉਣਾ, ਪੂਰਾ ਟਾਈਮ ਲਿਆ ਹੋਵੇ ਉਸ ਟਾਈਮ ਪਹੁੰਚ ਜਾਣਾ ਔਰ ਉਸ ਚੀਜ਼ ਨੂੰ ਸਿੱਖਣਾ। ਉੱਥੋਂ ਦਾ ਵਿਸ਼ਾ ਹੋਣਾ ਚਾਹੀਦਾ ਵੀ ਅੱਜ ਕਿਹੜੇ ਵਿਸ਼ੇ 'ਤੇ ਗੱਲ ਹੋਣੀ ਹੈ, ਕੀ ਚੀਜ਼ ਸਮਝਣੀ ਹੈ, ਆਪਣਾ ਸ਼ੰਕਾ ਵੀ ਦੱਸ ਦੇਣਾ ਚਾਹੀਦਾ ਵੀ ਮੈਨੂੰ ਸਮਝ ਨਹੀਂ ਆਈ, ਵਰਤ ਕੇ ਸਮਝਾਓ। ਉਹ ਦੀਵਾਨੇ ਖਾਸ ਗੁਰੂ ਸਾਹਿਬ ਲਾਉਂਦੇ ਹੁੰਦੇ ਸੀ, ਜਿਹਨੂੰ ਸਿੱਧ ਗੋਸ਼ਟ ਕਹਿੰਦੇ ਨਾ ਗੁਰਬਾਣੀ ਦੀ, ਗੋਸ਼ਟੀ ਦਾ ਮਤਲਬ ਹੁੰਦਾ ਵਿਚਾਰ ਕਰਨੀ, ਸਾਂਝ ਪਾਉਣੀ। ਸਾਡੇ ਧਰਮ ਵਿੱਚੋਂ ਚੀਜ਼ ਨਿਕਲ ਗਈ ਹੈ, ਆਹ ਜਿਹੜੇ ਮਜ਼ਹਬ 'ਤੇ ਨਹੀਂ ਕਹਿ ਸਕਦੇ, ਛੋਟੇ ਛੋਟੀਆਂ ਲਹਿਰਾਂ ਜੀਆਂ ਨੇ ਪੰਜਾਬ ਦੀ ਧਰਤੀ ਵਿੱਚ, ਆ ਦੋ ਤਿੰਨ ਗੁਰੂ ਨੇ, ਰਾਧਾ ਸਵਾਮੀ ਹੈ, ਨਿਰੰਕਾਰੀ ਨੇ, ਹੋਰ ਇਹ ਨੇ, ਇਹਨੇ ਕਿਉਂ ਕੀ ਕਾਰਨ, ਇਹਨਾਂ ਦਾ ਫੈਲਾਅ ਕਿਉਂ ਹੋਇਆ, ਮੈਂ ਉਹ ਪੱਖ ਨਹੀਂ ਕਹਿ ਰਿਹਾ। ਉਹਨਾਂ ਨੇ ਇਸ ਚੀਜ਼ ਦੀ ਵਰਤੋਂ ਕਰ ਲਈ ਜਿਹੜੀ ਸਾਡੀ ਸੀ, ਅਸੀਂ ਉਹ ਛੱਡ ਦਿੱਤੀ। ਉਹ ਹਰ ਇੱਕ ਬੰਦੇ ਨਾਲ ਨਿੱਜੀ ਸੰਬੰਧ ਬਣਾਉਂਦੇ ਨੇ, ਉਹਨੂੰ ਕਹਿੰਦੇ ਡੋਰ ਟੂ ਡੋਰ ਪ੍ਰਚਾਰ, ਹਰ ਇੱਕ ਦਰਵਾਜ਼ੇ 'ਤੇ ਪੰਜ ਬੰਦਿਆਂ 'ਤੇ ਇੱਕ ਬੰਦਾ ਕੰਮ ਕਰ ਰਿਹਾ, ਉਹਨਾਂ ਨਾਲ ਗੱਲ ਕਰਦਾ ਰੋਜ਼, ਉਹਨਾਂ ਦਾ ਸੰਪਰਕ ਹੈ, ਤਾਲਮੇਲ ਹੈ। ਸਾਡੇ ਵਿੱਚ ਕੀ ਉਹ ਚੀਜ਼ ਖਤਮ ਹੋ ਗਈ? ਸਾਡਾ ਤਾਲਮੇਲ ਹੈ ਹੀ ਕੋਈ ਨਹੀਂ ਕਿਸੇ ਦਾ, ਅਸੀਂ ਇੱਕ ਚੀਜ਼ 'ਤੇ ਨਹੀਂ ਚੱਲ ਰਹੇ। ਇਹ ਤਾਂ ਸਟੇਜੀ ਪ੍ਰਚਾਰ ਹੈ, ਇੱਕ ਬੰਦਾ ਆਇਆ, ਉਹ ਆਪਣਾ ਵਿਸ਼ਾ ਲਿਖ ਕੇ ਲਿਆ, ਉਹ ਬੋਲ ਗਿਆ, ਸੁਣਨ ਵਾਲੇ ਸੁਣ ਕੇ ਚੱਲੇ ਗਏ, ਨਿੱਜੀ ਸੰਬੰਧ ਕੋਈ ਨਹੀਂ ਬਣਿਆ, ਗੱਲਬਾਤ ਨਹੀਂ ਹੋਈ, ਇਸ ਕਰਕੇ ਪਕਿਆਈ ਨਹੀਂ ਆਉਂਦੀ, ਕੱਚੇ ਰਹਿ ਜਾਂਦੇ। ਉਹਨਾਂ ਨੇ ਉਸ ਸਿਸਟਮ ਨੂੰ ਵਰਤਿਆ ਜਿਹੜਾ ਗੁਰੂ ਸਾਹਿਬ ਨੇ ਤੋਰਿਆ ਸੀ ਨਾ, ਗੁਰਮੁਖ ਦੀ ਪਰੰਪਰਾ, ਉਹ ਗੁਰੂ ਨਹੀਂ ਸਨ, ਜਿਹੜੀਆਂ ਮੰਜੀਆਂ ਦਿੱਤੀਆਂ ਸਨ ਗੁਰੂ ਸਾਹਿਬ ਨੇ, ਮੰਜੀਆਂ ਦੇਣ ਦਾ ਮਤਲਬ ਸੀ ਵੀ ਇੱਕ ਬੰਦੇ ਦੀ ਡਿਊਟੀ ਲਾ ਦਿੱਤੀ, ਇਸ ਪਿੰਡ ਨੂੰ ਤੂੰ ਸੰਭਾਲਣਾ, ਇੱਥੋਂ ਦੇ ਲੋਕਾਂ ਦਾ ਜਿਹੜਾ ਮਸਲਾ ਹੈ, ਕੋਈ ਸਵਾਲ ਕਰਦੇ ਨੇ ਧਰਮ ਬਾਰੇ, ਸਿੱਖੀ ਬਾਰੇ, ਤੂੰ ਦੱਸਣਾ। ਇਹ ਤਰੀਕਾ ਵਰਤਿਆ ਸੀ, ਇਸ ਕਰਕੇ ਬਿਨਾਂ ਕਿਸੇ ਮੀਡੀਏ ਤੋਂ, ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਅਰਜਨ ਦੇਵ ਜੀ ਤੱਕ ਸਿੱਖਾਂ ਦੀ ਗਿਣਤੀ ਧਰਤੀ 'ਤੇ ਹਜ਼ਾਰਾਂ ਨੂੰ ਨਹੀਂ, ਲੱਖਾਂ ਨੂੰ ਪਾਰ ਕਰ ਗਈ ਸੀ, ਇੰਨੀ ਸਪੀਡ ਨਾਲ ਵਧੀ ਸੀ। ਹੁਣ ਇਹ ਪਿਛਾ ਨੂੰ ਕਿਉਂ ਆ ਰਹੀ ਹੈ? ਬੜਾ ਵੱਡਾ ਚਿੰਤਾ ਦਾ ਵਿਸ਼ਾ। ਇਹ ਤੇ ਪਿਛਾ ਆਉਣ ਦਾ ਕਾਰਨ ਇਹ, ਅਸੀਂ ਨਿੱਜੀ ਤੌਰ 'ਤੇ ਕਿਸੇ ਨਾਲ ਸੰਬੰਧ ਨਹੀਂ ਰੱਖਦੇ, ਨਿੱਜੀ ਤੌਰ 'ਤੇ ਅਸੀਂ ਬਾਹਰ ਕੀ ਸੰਬੰਧ ਰੱਖਣਾ, ਸਾਡੀਆਂ ਸੰਸਥਾਵਾਂ ਦਾ ਵੀ ਆਪਸ ਵਿੱਚ ਕੋਈ ਤਾਲਮੇਲ ਨਹੀਂ, ਸਾਰੇ ਆਪੋ ਆਪਣਾ ਡਮਰੂ ਵਜਾਏ ਜਾਂਦੇ ਨੇ ਜਿਵੇਂ ਕਿਸੇ ਨੂੰ ਆਉਂਦਾ, ਕਿਸੇ ਦਾ ਕੋਈ ਸੰਬੰਧ ਨਹੀਂ, ਕੋਈ ਸਾਂਝ ਨਹੀਂ, ਕੋਈ ਪੁੱਛਦੇ ਨਹੀਂ ਮਿਲ ਕੇ ਬਹਿ ਕੇ ਵੀ ਕਿਵੇਂ ਕਰਨਾ ਆ, ਕਿਹੜਾ ਕਰਨਾ। ਜਿਹੜਾ ਆਉਂਦਾ ਥੋੜ੍ਹਾ ਜਿਹਾ ਰੰਗ ਵੱਖਰਾ ਜਿਹਾ ਲਾ ਕੇ ਆ ਜਾਂਦਾ ਵੀ ਪਤਾ ਲੱਗੇ ਹੈ ਕੋਈ, ਇਹ ਨੁਕਸ ਪੈ ਗਿਆ, ਇਹ 22 ਮੰਜੀਆਂ ਵਾਲੀ ਅੰਦਰਲੀ ਧਾਰਨਾ ਹੈ। ਇਸ ਲਈ ਦੀਵਾਨੇ ਖਾਸ ਦਾ ਮਤਲਬ ਹੈ ਜਿੱਥੇ ਟਿਕ ਕੇ ਧਿਆਨ ਨਾਲ ਸੁਣਿਆ ਜਾਏ, ਇਹ ਦੂਜਾ ਹਿੱਸਾ ਗੁਰਦੁਆਰੇ ਦਾ, ਉਸ ਥਾਂ 'ਤੇ ਸਿਮਰਨ ਵੀ ਕੀਤਾ ਜਾ ਸਕਦਾ, ਉਸ ਹਾਲ ਨੂੰ ਵਰਤਿਆ ਜਾ ਸਕਦਾ। ਤੀਜਾ ਹੈ, ਉਸ ਅਸਥਾਨ ਦੇ ਉੱਤੇ ਬੜੀ ਸੋਹਣੀ ਪੜ੍ਹਨ ਵਾਸਤੇ ਇੱਕ ਲਾਇਬ੍ਰੇਰੀ ਚਾਹੀਦੀ ਹੈ, ਛੋਟੇ ਪੱਧਰ ਤੋਂ ਲੈ ਕੇ ਵੱਡੇ ਤੱਕ ਉੱਥੇ ਕਿਤਾਬਾਂ ਹੋਣ। ਅੱਜ ਸਾਡੀਆਂ ਲਾਇਬ੍ਰੇਰੀਆਂ ਤਾਂ ਹੈ, ਪਰ ਹੁਣ ਲਾਇਬ੍ਰੇਰੀ ਦੇ ਵਿੱਚ ਕਿਤਾਬ ਪਈ ਹੈ, ਜਿਹੜਾ ਪਟਿਆਲਾ ਯੂਨੀਵਰਸਿਟੀ ਦੇ ਪ੍ਰੋਫੈਸਰ ਨੇ ਉਹ ਏਡੀ ਵੱਡੀ ਪੱਧਰ 'ਤੇ ਲਿਖ ਰਹੇ ਨੇ, ਇੱਕ ਆਮ ਬੰਦਾ ਹੁੰਦਾ ਉਹਨੂੰ ਤਾਂ ਪਤਾ ਹੀ ਕੌਣ ਲੱਗਦਾ ਕੀ ਲਿਖਿਆ ਹੋਇਆ, ਉਹਦੀ ਭਾਸ਼ਾ ਵਿੱਚ, ਸਰਲ ਭਾਸ਼ਾ ਵਿੱਚ, ਸਿੱਧੇ ਸ਼ਬਦਾਂ ਵਿੱਚ ਕੁਝ ਚਾਹੀਦਾ ਤਾਂ ਕਿ ਉਹ ਜਾਣ ਸਕ। ਇਹ ਤੀਜਾ ਹਿੱਸਾ। ਚੌਥਾ ਹਿੱਸਾ ਹੈ ਗੁਰੂ ਕਾ ਲੰਗਰ, ਉਹ ਤਾਂ ਸਾਰੇ ਥਾਂ ਗੁਰੂ ਦੀ ਕਿਰਪਾ ਹੈ। ਪੰਜਵਾਂ ਹਿੱਸਾ ਹੈ ਉਸ ਥਾਂ 'ਤੇ ਕਿਸੇ ਆਏ ਗਏ ਗਰੀਬ ਨੂੰ ਸਤ ਸੰਗਤ ਜੀ ਦਵਾਈ ਦਾਰੂ ਮਿਲਣਾ ਚਾਹੀਦਾ। ਗੁਰੂ ਸਾਹਿਬ ਨੇ ਨਾਲ ਦਵਾਖਾਨੇ ਖੋਲ੍ਹੇ ਸੀ, ਪ੍ਰਬੰਧ ਹੋਣਾ ਚਾਹੀਦਾ। ਗੁਰੂ ਸਾਹਿਬ 'ਤੇ ਅਸਲ ਵਿੱਚ ਹਰਮਨ ਪਿਆਰੇ ਹੋਏ ਤਾਂ ਸੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਖਜ਼ਾਨਾ ਇੰਨਾ ਹੋ ਗਿਆ ਸੀ ਜਿੰਨਾ ਪੰਜਾਬ ਗੌਰਮੈਂਟ ਦਾ ਉਸ ਵੇਲੇ। ਇਹ ਵੀ ਇੱਕ ਕਾਰਨ ਸੀ ਉਹਨਾਂ ਨੂੰ ਸ਼ਹੀਦ ਕਰਨ ਦਾ, ਕਿਉਂਕਿ ਸਰਕਾਰ ਘਬਰਾ ਗਈ ਸੀ ਵੀ ਸਿੱਖ ਇੰਨਾ ਦਸਵੰਧ ਦੂਜੇ ਧਰਮਾਂ ਦੇ ਲੋਕ ਵੀ ਦਿੰਦੇ ਨੇ। ਕਿਉਂ? ਕਿਉਂਕਿ ਗੁਰੂ ਅਰਜਨ ਦੇਵ ਜੀ ਨੇ ਉਹਨਾਂ ਸਾਰਿਆਂ ਇਲਾਕਿਆਂ ਵਿੱਚ ਜਾ ਕੇ ਖੂਹ ਲਵਾਏ ਸਨ ਅਤੇ ਦਵਾਖਾਨੇ ਖੋਲ੍ਹੇ ਸਨ ਜਿੱਥੇ ਮਹਾਂਮਾਰੀ ਪਈ ਸੀ ਉਦੋਂ ਪੰਜਾਬ ਵਿੱਚ, ਸੋਕਾ ਪਿਆ ਸੀ, ਲੋਕਾਂ ਨੂੰ ਪਾਣੀ ਪੀਣ ਲਈ ਦਿੱਤਾ, ਦਵਾਈ ਦਿੱਤੀ। ਹੁਣ ਅੱਜ ਅਸੀਂ ਕਹਿੰਦੇ ਹਾਂ ਵੀ ਸਿੱਖ ਵੱਧਦੇ ਕਿਉਂ ਨਹੀਂ, ਬਸ ਫਰਕ ਇੰਨਾ ਹੀ ਹੈ, ਗੁਰੂ ਅਰਜਨ ਦੇਵ ਜੀ ਨੇ ਖੂਹ ਲਵਾ ਕੇ ਦਿੱਤੇ, ਲੋਕਾਂ ਨੂੰ ਪਾਣੀ ਪਿਆਇਆ ਅਤੇ ਅੱਜ ਸਾਡੀ ਪੰਥਕ ਸਰਕਾਰ ਪਾਣੀ ਖੋਣ ਵਾਲੇ ਪਾਸੇ ਜਾ ਰਹੀ, ਫਰਕ ਇਹੀ ਹੈ। ਹਰ ਇੱਕ ਚੀਜ਼ ਨੂੰ ਟੈਕਸ, ਜਿੱਥੇ ਵੇਖਣਾ ਬਸ ਇਹੀ ਹੈ ਵੀ ਇੱਥੇ ਇਹਦੇ ਵਿੱਚੋਂ ਕੁਝ ਮਿਲੇ ਕਿਵੇਂ, ਇਕੱਠਾ ਕਿਵੇਂ ਕਰੀਏ ਅਤੇ ਬਾਹਰਲੇ ਦੇਸ਼ ਵਿੱਚ ਜਮ੍ਹਾਂ ਕਿਵੇਂ ਕਰਾਈਏ। ਆਹ ਨੁਕਸ ਪੈ ਗਿਆ ਸਾਡੇ ਵਿੱਚ। ਅਸੀਂ ਕਹਿੰਦੇ ਸਿੱਖੀ ਵਧੇਗੀ, ਕੌਣ ਵਧਾਏਗਾ? ਫਿਰ ਇੱਕੋ ਹੀ ਕੰਮ ਰਹਿ ਜਾਂਦਾ ਜੀ, ਗੁਰੂ ਸਾਹਿਬ ਕਿਰਪਾ ਕਰਨੀ। ਗੁਰੂ ਸਾਹਿਬ ਨੇ ਤਾਂ ਫਿਰ ਕਰਨੀ ਹੈ ਨਾ, ਬਾਅਦ ਵਿੱਚ ਇਕੱਠੀ ਕਰਨਗੇ, ਫਿਰ ਉਹ ਕਿਰਪਾ ਬੜੀ ਮਹਿੰਗੀ ਪੈਣੀ, ਉਹ ਫਿਰ ਅੱਕ ਕੇ ਕਰਨੀ ਪੈਣੀ ਉਹਨਾਂ ਨੂੰ। ਇਸ ਕਰਕੇ ਸਾਨੂੰ ਆਪਣੇ ਥਾਂ ਤੇ ਖਲੋ ਕੇ ਕੰਮ ਕਰਨਾ ਚਾਹੀਦਾ। ਇਸ ਤਰ੍ਹਾਂ ਇਹ ਕੁਝ ਰੂਪ ਨੇ ਗੁਰੂ ਘਰ ਦੇ। ਤੇ ਮੈਂ ਹੁਣ ਇੱਕ ਹੋਰ ਹਿੱਸਾ ਦੱਸਦਿਆਂ, ਉਹ ਵੀ ਅੱਗੋਂ ਚਾਹੀਦਾ। ਮੈਨੂੰ ਸਿੰਘਾਂ ਨੇ ਕਿਹਾ ਸੀ ਵੀ ਕਿਹੜਾ ਕਿਹੜੀ ਚੀਜ਼ ਚਾਹੀਦੀ। ਮੈਂ ਇੱਕ ਚੀਜ਼ ਨਵੀਂ ਸੋਚੀ ਹੈ ਵੀ ਇੱਕ ਕਿਰਪਾ ਹੋਰ ਕਰਨੀ ਚਾਹੀਦੀ। ਦੀਵਾਨ ਦੇ ਵਿੱਚ ਬੱਚੇ ਬਹੁਤ ਰੌਲਾ ਪਾਉਂਦੇ ਆ, ਉਹਨਾਂ ਵਾਸਤੇ ਇੱਕ ਹਾਲ ਹੋਣਾ ਚਾਹੀਦਾ ਤੇ ਇੱਕ ਭਾਈ ਸਾਹਿਬ ਉੱਥੇ ਹੋਣ, ਉਹਨਾਂ ਦਾ ਉੱਥੇ ਉਸ ਤਰ੍ਹਾਂ ਦਾ ਪ੍ਰਬੰਧ ਹੋਵੇ, ਸਾਰੇ ਬੱਚੇ ਉੱਥੇ ਹੋਣ, ਉਹਨਾਂ ਨੂੰ ਦੱਸਿਆ ਜਾਏ ਛੋਟੀਆਂ ਛੋਟੀਆਂ ਗੱਲਾਂ ਇਤਿਹਾਸ ਦੀਆਂ, ਉੱਥੇ ਅਜਾਇਬ ਘਰ ਹੋਵੇ, ਤਸਵੀਰਾਂ ਹੋਣ, ਗੁਰਸਿੱਖਾਂ ਦੀਆਂ ਤਸਵੀਰਾਂ ਫਿਲਮਾਈਆਂ ਜਾਣ, ਕਿਉਂਕਿ ਬੱਚਿਆਂ ਦੀ ਰੁਚੀ ਏ, ਉਹ ਸੁਣ ਨਹੀਂ ਸਕਦੇ ਅਜੇ, ਉੱਥੇ ਉਹਨਾਂ ਨੂੰ ਸਮਝਾਇਆ ਜਾ ਸਕਦਾ। ਇਹ ਤਕਰੀਬਨ 7 ਹਿੱਸੇ ਨੇ, ਜੇ ਅਸੀਂ ਕਰ ਸਕੀਏ ਤਾਂ ਸੰਪੂਰਨਤਾ ਹੋ ਜਾਏਗੀ, ਇੱਕ ਸੰਪੂਰਨ ਅਸਥਾਨ ਸਾਡੇ ਕੋਲ ਬਣੇਗਾ। ਇਸ ਢੰਗ ਦੇ ਨਾਲ ਅਸੀਂ ਜੋ ਕੁਝ ਖਜ਼ਾਨਾ ਸਾਨੂੰ ਸਤਿਗੁਰੂ ਨੇ ਦਿੱਤਾ ਹੈ, ਗੁਰੂ ਸਾਹਿਬ ਦਾ ਪ੍ਰਯੋਜਨ ਇੱਕੋ ਸੀ, ਸਿੱਖ ਮੇਰੇ ਵਰਗਾ ਹੋ ਜਾਏ। ਜੇ ਸਮੁੱਚੇ ਤੌਰ 'ਤੇ ਗੁਰਸਿੱਖੀ ਨੂੰ ਸਮਝਣਾ ਹੈ, ਗੁਰਸਿੱਖੀ ਨੂੰ ਜਾਣਨਾ ਹੈ ਸਰਲ ਭਾਸ਼ਾ ਵਿੱਚ, ਜਿਹਨੂੰ ਗ੍ਰੈਮਰ ਦੀ ਲੋੜ ਨਹੀਂ, ਵਿਆਕਰਨ ਦੀ ਲੋੜ ਨਹੀਂ, ਸੰਸਕ੍ਰਿਤ ਦੀ ਲੋੜ ਨਹੀਂ, ਤੇ ਉਹ ਇੱਕੋ ਸ਼ਬਦ ਦੇ ਵਿੱਚ ਸਿੱਖੀ ਦੀ ਵਿਆਖਿਆ ਪੂਰੀ ਹੋ ਜਾਏਗੀ। ਸਿੱਖੀ ਦੀ ਸ਼ੁਰੂਆਤ ਹੈ ਗੁਰੂ ਵੱਖਰਾ ਹੈ ਤੇ ਸਿੱਖ ਵੱਖਰਾ ਹੈ, ਤੇ ਸਿੱਖੀ ਦਾ ਅੰਤ ਇੱਥੇ ਹੋ ਕੇ ਆਉਂਦਾ ਹੈ ਵੀ ਸਿੱਖ ਗੁਰੂ ਵਰਗਾ ਹੋ ਜਾਂਦਾ ਹੈ। ਖਾਲਸਾ ਮੇਰੋ ਰੂਪ ਹੈ ਖਾਸ, ਅੰਦਰੋਂ ਵੀ ਗੁਰੂ ਵਰਗਾ ਤੇ ਬਾਹਰੋਂ ਵੀ ਗੁਰੂ ਵਰਗਾ, ਦੋਵੇਂ ਇੱਕੋ। ਆ ਇੱਕ ਪਠਾਨ ਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੂੰ ਇਹ ਸ਼ਬਦ ਕਿਹਾ ਸੀ ਨਾ, ਸੈਦਾ ਮਲਾਹ ਸਤਲੁਜ ਤੇ ਬੇੜੀ ਚਲਾਉਂਦਾ ਸੀ, ਸਿੱਖਾਂ ਨੂੰ ਪਾਰ ਕਰਦਾ ਸੀ ਉਸ ਸਤਲੁਜ, ਉਦੋਂ ਪੁਲ ਨਹੀਂ ਸੀ ਅਨੰਦਪੁਰ ਸਾਹਿਬ ਜਾਣ ਵਾਸਤੇ, ਤੇ ਜਦੋਂ ਗੁਰਸਿੱਖੇ ਦੀ ਬੇੜੀ ਵਿੱਚ ਬਹਿ ਕੇ ਪਾਰ ਲੰਘਦੇ ਸੀ, ਲੰਘਦਿਆਂ ਉਹਨਾਂ ਨੇ ਬਾਣੀ ਪੜ੍ਹਨੀ, ਕਦੀ ਜਪਜੀ ਸਾਹਿਬ ਦੀ, ਕਦੀ ਸੁਖਮਣੀ ਸਾਹਿਬ ਦੀ, ਕਦੀ ਕਲਗੀਧਰ ਪਾਤਸ਼ਾਹ ਦੀਆਂ ਗੱਲਾਂ ਕਰਨੀਆਂ ਵੀ ਉਹਨਾਂ ਦੇ ਦਰਸ਼ਨ ਕਰਨ ਜਾ ਰਹੇ ਹਾਂ। ਸੁਣ ਸੁਣ ਕੇ ਇਸ ਸੈਦੇ ਦੇ ਮਨ ਵਿੱਚ ਗੁਰੂ ਸਾਹਿਬ ਦੇ ਪ੍ਰਤੀ ਪ੍ਰੇਮ ਪੈਦਾ ਹੋ ਗਿਆ, ਖਿੱਚ ਪੈਦਾ ਹੋ ਗਈ, ਪਰ ਮਨ ਦੇ ਵਿੱਚ ਸੋਚਦਾ ਹੈ ਮੈਂ ਤੇ ਪਠਾਨ ਹਾਂ, ਇਹ ਤਾਂ ਸਿੱਖ ਨੇ, ਪਤਾ ਨਹੀਂ ਗੁਰੂ ਸਾਨੂੰ ਦਰਸ਼ਨ ਦਏਗਾ ਕਿ ਨਹੀਂ, ਜੇ ਮੈਂ ਚਲਾ ਵੀ ਗਿਆ ਕਿਤੇ ਅੰਦਰ ਨਾ ਵੜਨ ਦੇਣ, ਕਿਉਂਕਿ ਇਹ ਗੱਲ ਹੈ ਵੀ ਚੰਗੀ ਜੀ, ਜਿਹੜੀ ਵਿਆਖਿਆ ਗੁਰੂ ਗੋਬਿੰਦ ਸਿੰਘ ਨੇ ਕੀਤੀ ਸੀ ਨਾ, ਅਸੀਂ ਉਹਨੂੰ ਬਦਲ ਦਿੱਤਾ ਹੈ। ਅਸੀਂ ਤੇ ਆਪਣੇ ਆਪਣੀ ਸੰਸਥਾ ਤੋਂ ਬਿਨਾਂ ਦੂਜਾ ਬੰਦਾ ਲੰਗਰ 'ਚ ਵੀ ਕੋਈ ਨਹੀਂ ਵੜਨ ਦਿੰਦੇ, ਕਹਿੰਦੇ ਲੰਗਰ ਭ੍ਰਿਸ਼ਟ ਹੋ ਗਿਆ ਜੀ, ਦੂਜਾ ਬੰਦਾ ਵਿੱਚ ਆ ਗਿਆ, ਵੱਖਰਾ ਬਣਾਓ, ਕਮਾਲ ਹੋ ਗਈ। ਉਹ ਡਰਿਆ ਹੋਇਆ ਸੀ ਸਾਡੇ ਵਰਗੇ ਲੋਕਾਂ ਤੋਂ ਵੀ ਇਹਦਾ ਹੱਥ ਲੱਗ ਗਿਆ ਜੀ, ਹੁਣ ਡੋਲ ਦਿਓ, ਇਹ ਕਰ ਦਿਓ। ਗੁਰੂ ਨੇ ਪਿਆਰ ਕੀਤਾ ਬਾਹਰਲੇ ਲੋਕਾਂ ਨੂੰ ਵੀ, ਸੈਦਾ ਸੋਚਦਾ ਵੀ ਪਤਾ ਨਹੀਂ ਸਤਿਗੁਰੂ ਮੈਨੂੰ ਮਿਲਣਗੇ ਕਿ ਨਹੀਂ, ਪਰ ਸਿੱਧਾ ਪਿਆਰ ਸੀ। ਇੱਕ ਦਿਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਆਪਣੇ ਸਿੰਘਾਂ ਨੂੰ ਕਹਿੰਦੇ, ਸਿੰਘੋ ਕੋਈ ਬੜੇ ਪਿਆਰ ਨਾਲ ਮੈਨੂੰ ਬੜੇ ਦਿਨਾਂ ਤੋਂ ਚੇਤੇ ਕਰ ਰਿਹਾ, ਚਲੋ ਮੈਂ ਉਹਨੂੰ ਮਿਲ ਕੇ ਆਉਣਾ। ਆਪ ਘੋੜੇ 'ਤੇ ਚੜ੍ਹ ਕੇ ਆਏ, ਸੈਦਾ ਬੇੜੀ ਵਿੱਚੋਂ ਉਤਰਿਆ ਸੀ, ਹਜ਼ੂਰ ਘੋੜੇ ਤੋਂ ਉਤਰੇ, ਤੇ ਜਦੋਂ ਸੈਦਾ ਵੇਂਦਾ ਵੀ ਕੋਈ ਘੋੜੇ ਤੋਂ ਉਤਰ ਕੇ ਆ ਰਿਹਾ ਤੇ ਪਿੱਛੇ 10-12 ਜਣੇ ਹੋਰ ਖੜੇ ਨੇ, ਯਾਦ ਆ ਗਿਆ ਵੀ ਸਿੱਖ ਕਹਿੰਦੇ ਸਨ ਵੀ ਗੁਰੂ ਗੋਬਿੰਦ ਸਿੰਘ ਇਸ ਤਰ੍ਹਾਂ ਦੇ ਨੇ, ਕਲਗੀ ਲਾਉਂਦੇ ਨੇ, ਦਸਤਾਰ ਬੰਨਦੇ, ਬੜੇ ਸੋਹਣੇ ਲੱਗਦੇ ਨੇ। ਭੁਲੇਖਾ ਪਿਆ ਸਤਿਗੁਰਾਂ ਵੱਲ ਵੇਖੀ ਜਾਂਦਾ ਹੈ, ਉਹਨੂੰ ਸਪਸ਼ਟ ਨਹੀਂ ਹੁੰਦਾ ਵੀ ਇਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ। ਤੇ ਹਜ਼ੂਰ ਨੇ ਆਪ ਹੀ ਕਿਹਾ, ਕਹਿੰਦੇ ਸੈਦਿਆ ਕਈ ਦਿਨਾਂ ਤੋਂ ਤੂੰ ਮੈਨੂੰ ਸੌਣ ਨਹੀਂ ਦਿੱਤਾ ਆਰਾਮ ਨਾਲ, ਇੰਨਾ ਯਾਦ ਕਰਨਾ ਹੈ ਤੇ ਅੱਜ ਮੈਂ ਤੈਨੂੰ ਮਿਲਣ ਵਾਸਤੇ ਆਇਆ ਤੇ ਅਜੇ ਦੁਬਧਾ ਵਿੱਚ ਪਿਆ ਹੈ, ਮੈਂ ਉਹ ਹੀ ਹਾਂ ਜਿਹਨੂੰ ਤੂੰ ਯਾਦ ਕਰਦਾ ਰਿਹਾ। ਅੱਗੇ ਹੋ ਕੇ ਝੁਕਿਆ, ਸਤਿਗੁਰਾਂ ਨੇ ਬੇੜੀ ਵਿੱਚ ਇਹਦੇ ਸਫ਼ਰ ਕੀਤਾ, ਇਹਨੇ ਜਦੋਂ ਬਾਹਰ ਆ ਕੇ ਛੱਡਿਆ ਤੇ ਹਜ਼ੂਰ ਨੇ ਆਪਣੇ ਖੀਸੇ ਵਿੱਚ ਹੱਥ ਪਾਏ, ਮੋਹਰਾਂ ਕੱਢੀਆਂ, ਕਹਿਣ ਲੱਗੇ ਫੜ ਆਪਣਾ ਕਿਰਾਇਆ ਬੇੜੀ ਦਾ। ਤੇ ਸੈਦਾ ਕਹਿੰਦਾ, ਮਹਾਰਾਜ ਮੈਂ ਕਿਰਾਇਆ ਨਹੀਂ ਲੈਣਾ, ਮਹਾਰਾਜ ਕਹਿੰਦੇ ਕਿਉਂ, ਜਿਹੜੀ ਮੈਂ ਗੱਲ ਕਰ ਰਿਹਾ ਸੀ ਵੀ ਗੁਰੂ ਅਤੇ ਸਿੱਖ ਦੀ ਜਾਤ ਇੱਕੋ ਹੈ। ਕਹਿੰਦੇ ਮੈਂ ਕਿਰਾਇਆ ਨਹੀਂ ਲੈਣਾ। ਕਹਿੰਦੇ ਕਿਉਂ? ਕਹਿਣ ਲੱਗੇ ਮਹਾਰਾਜ ਤੁਹਾਡੀ ਅਤੇ ਮੇਰੀ ਜਾਤ ਇੱਕੋ ਹੈ। ਜਾਤ? ਕਹਿੰਦੇ ਤੇਰੀ ਜਾਤ ਅਤੇ ਮੇਰੀ ਜਾਤ? ਕਹਿੰਦੇ ਹਾਂ। ਤੁਸੀਂ ਵੀ ਮਿਲਾਓ ਅਤੇ ਮੈਂ ਵੀ ਮਿਲਾਂ। ਕਹਿੰਦੇ ਇਹ ਕਿਵੇਂ? ਕਹਿੰਦੇ ਮੈਂ ਇਸ ਝੂਠੇ ਜਗਤ ਦੇ ਝੂਠੇ ਦਰਿਆ ਦਾ ਮਿਲਾਂ ਵਾਂ, ਇੱਥੋਂ ਲੋਕਾਂ ਨੂੰ ਪਾਰ ਲੰਘਾਉਂਦਾ ਅਤੇ ਤੁਸੀਂ ਉਸ ਪਾਰਲੀ ਦੁਨੀਆਂ ਦੇ ਦਰਿਆ ਦੇ ਮਿਲਾਓ, ਸਤਿਗੁਰੂ ਪੈਸੇ ਨਾ ਦਿਓ, ਜਿੱਦਣ ਉੱਧਰ ਆਏਗਾ ਸਜਦਾ ਇਹਨੂੰ ਆਪਣੀ ਬੇੜੀ ਵਿੱਚ ਲੰਘਾ ਕੇ ਪਰਲੋਕ ਵਿੱਚ ਥਾਂ ਦੇ ਦਿਆ ਜੇ। ਸਤਿਗੁਰੂ ਨੇ ਬਾਂਹ ਫੜ ਲਈ, ਕਹਿਣ ਲੱਗੇ ਸਜਦਿਆ ਤੂੰ ਸੱਚੀ ਪ੍ਰੀਤ ਕੀਤੀ ਹੈ, ਜਿਸ ਦਿਨ ਉਸ ਘਾਟ 'ਤੇ ਆਏਗਾ ਮੈਂ ਭਾਵੇਂ ਕਿੱਥੇ ਹੋਵਾਂ ਤੇਰੇ ਵਾਸਤੇ ਮੈਂ ਮੌਜੂਦ ਹੋਵਾਂਗਾ, ਤੈਨੂੰ ਪਿਆਰ ਨਾਲ ਪਾਰ ਲੰਘਾਵਾਂਗਾ, ਖੁਦਾ ਦੇ ਘਰ ਵਿੱਚ ਥਾਂ ਦਵਾਂਗਾ। ਇਸ ਥਾਂ 'ਤੇ ਸੈਦੇ ਨੇ ਸਿੱਖੀ ਦੀ ਵਿਆਖਿਆ ਕੀਤੀ ਸੀ, ਕਹਿੰਦੇ ਤੇਰੀ ਅਤੇ ਮੇਰੀ ਜਾਤ ਇੱਕ। ਇਹਦਾ ਮਤਲਬ ਕੀ ਹੈ? ਗੁਰੂ ਅਤੇ ਸਿੱਖ ਦਾ ਮਿਲਾਪ ਹੀ ਉਦੋਂ ਹੁੰਦਾ ਜਦੋਂ ਉਹਨਾਂ ਦੇ ਅੰਦਰਲੇ ਗੁਣ ਇੱਕ ਹੋ ਜਾਂਦੇ ਨੇ, ਸੁਭਾਅ ਇੱਕ ਹੋ ਜਾਂਦਾ। ਭਾਈ ਮਰਦਾਨੇ ਨੇ ਵੀ ਇਹ ਕਿਹਾ ਸੀ ਬਾਬੇ ਨਾਨਕ ਨੂੰ, ਕਹਿਣ ਲੱਗੇ ਬਾਬਾ ਤੇਰੀ ਅਤੇ ਮੇਰੀ ਜਾਤ ਇੱਕ ਹੈ। ਗੁਰੂ ਨਾਨਕ ਸਾਹਿਬ ਨੇ ਕਿਹਾ ਮਰਦਾਨਿਆਂ ਤੇਰਾ ਮੇਰਾ ਪਿਆਰ ਬੜਾ ਹੈ, ਪਰ ਬਹੁਤੀ ਉੱਚੀ ਨਾ ਬੋਲੀ, ਇੱਥੇ ਜਾਤਾਂ ਵਾਲੇ ਬੜੇ ਫਿਰਦੇ ਨੇ। ਉਹਨਾਂ ਨੇ ਕਹਿਣਾ ਇਹ ਕੌਣ ਹੋਵੇ ਡੂਮ ਜਿਹੜਾ ਸਾਡੇ ਲੜਕੇ ਨੂੰ ਖੱਤਰੀ ਜਾਤ ਦੇ ਨੂੰ ਕਹਿੰਦਾ ਵੀ ਤੇਰੇ ਬਰਾਬਰ ਦਾ। ਮਰਦਾਨੇ ਨੇ ਕਿਹਾ ਸੀ ਮਹਾਰਾਜ ਮੈਂ ਤੁਹਾਡਾ ਡੂਮ ਹਾਂ ਅਤੇ ਤੁਸੀਂ ਰੱਬ ਦੇ ਡੂਮ ਹੋ। ਡੂਮ ਦਾ ਮਤਲਬ ਮਰਾ ਸੀ ਗਾਉਣ ਵਾਲਾ, ਇਬਾਦਤ ਕਰਨ ਵਾਲਾ। ਕਹਿੰਦੇ ਮੈਂ ਸਮਝਿਆ ਨਹੀਂ। ਕਹਿੰਦੇ ਮੈਂ ਤੇਰੇ ਅੱਗੇ ਤੇਰੇ ਪਿਆਰ ਵਿੱਚ ਗਾਉਣਾ ਅਤੇ ਤੂੰ ਰੱਬ ਦੇ ਪਿਆਰ ਵਿੱਚ ਗਾਉਣਾ, ਇਸ ਕਰਕੇ ਸਾਡੀ ਜਾਤ ਦੋਵਾਂ ਦੀ ਇੱਕੋ ਹੈ। ਸਿੱਖੀ ਦੀ ਸੰਪੂਰਨਤਾ ਗੁਰੂ ਵਰਗੇ ਹੋ ਕੇ ਗੁਰੂ ਨਾਲ ਇੱਕ ਮਿੱਕ ਹੋ ਜਾਣਾ, ਔਰ ਇੱਕ ਐਸਾ ਅਨੋਖਾ ਰਿਸ਼ਤਾ ਹੈ ਦੁਨੀਆਂ ਦਾ, ਦੁਨੀਆਂ ਦੇ ਜਿੰਨੇ ਸੰਬੰਧ ਨੇ ਭਾਵੇਂ ਉਹ ਕਿੰਨੇ ਗੂੜੇ ਹੋਣ ਪਰ ਦੋ ਵੱਖਰੇ ਰਹਿੰਦੇ ਨੇ, ਉਹਨਾਂ ਵਿੱਚ ਫਰਕ ਰਹਿੰਦਾ ਹੈ, ਪਰ ਇੱਕ ਗੁਰੂ ਦਾ ਰਿਸ਼ਤਾ ਇਸ ਤਰ੍ਹਾਂ ਦਾ ਹੈ ਜਿਹੜਾ ਆਪਣੇ ਕੋਲ ਇੱਕ ਤੋਲਾ ਵੀ ਨਹੀਂ ਬਚਾਉਂਦਾ, ਸਭ ਕੁਝ ਆਪਣੇ ਸਿੱਖ ਦੀ ਝੋਲੀ ਵਿੱਚ ਪਾ ਦਿੰਦਾ। ਪਰ ਸਿੱਖ ਹੋਵੇ, ਕਲਗੀਧਰ ਪਾਤਸ਼ਾਹ ਨੇ ਕਿਹਾ ਸੀ ਕਿ ਮੈਂ ਸਭ ਕੁਝ ਖਾਲਸੇ ਦੀ ਬਦੌਲਤ ਹਾਂ, ਇਨਹੀਂ ਕੀ ਕਿਰਪਾ ਕੇ ਸਜੇ ਹਮ ਹੈ, ਨਹੀਂ ਮੋਸੇ ਗਰੀਬ ਕਰੋੜ ਪਰੇ। ਅਤੇ ਕਿਸੇ ਸਿੱਖ ਨੇ ਮਖੌਲ ਨਾਲ ਕਿਹਾ ਮਹਾਰਾਜ ਐਵੇਂ ਕਿਤੇ ਸਾਨੂੰ ਜੰਗ ਵਿੱਚ ਲੜਾਉਣ ਵਾਸਤੇ ਟੀਕੇ 'ਤੇ ਨਹੀਂ ਲਾ ਰਹੇ? ਇਹ ਹੁੰਦਾ ਹੀ ਹੈ। ਪਰ ਉਹ ਗੁਰੂ ਐਸਾ ਸੀ, ਕਹਿਣ ਲੱਗੇ ਨਹੀਂ, ਅੱਜ ਮੈਂ ਕਿਹਾ ਮੈਂ ਸਾਰਾ ਕੁਝ ਤੁਹਾਨੂੰ ਦਿੱਤਾ ਹੈ, ਮੈਂ ਸਾਰਾ ਕੁਝ ਤੁਹਾਨੂੰ ਦਿੱਤਾ ਹੈ, ਇਕੱਲਾ ਕਿਹਾ ਨਹੀਂ, ਅੱਗੇ ਪਿਤਾ ਦਿੱਤਾ ਹੈ, ਪੁੱਤਰ ਵੀ ਦੇ ਦਿੱਤੇ, ਮਾਤਾ ਵੀ ਦੇ ਦਿੱਤੀ, ਅਤੇ ਚਮਕੌਰ ਦੀ ਗੜੀ ਵਿੱਚ ਖਲੋ ਕੇ ਫਿਰ ਸਤਿਗੁਰੂ ਨੇ ਜਦੋਂ ਆਪਣੀ ਦਸਤਾਰ ਵੀ ਦਿੱਤੀ ਸੀ ਨਾ ਭਾਈ ਸੰਗਤ ਸਿੰਘ ਨੂੰ, ਕਹਿਣ ਲੱਗੇ ਸਿੱਖੋ ਮੈਂ ਜੋ ਕੁਝ ਕਿਹਾ ਸੀ ਅੱਜ ਕਰਕੇ ਵਿਖਾ ਦਿੱਤਾ ਹੈ, ਬਾਕੀ ਤਾਂ ਸਾਰਾ ਕੁਝ ਤੁਹਾਨੂੰ ਦਿੱਤਾ ਸੀ, ਆਹ ਇਕੱਲੀ ਦਸਤਾਰ ਅਤੇ ਕਲਗੀ ਬਚੀ ਸੀ ਇਹ ਵੀ ਤੁਹਾਨੂੰ ਦੇ ਦਿੱਤੀ ਹੈ, ਇਹ ਵੀ ਤੁਹਾਡੀ ਹੈ। ਪਰ ਇੱਕ ਗੱਲ ਚੇਤੇ ਰੱਖਿਓ, ਦਸਤਾਰ ਦਿੱਤੀ ਇਹਨੂੰ ਸੰਭਾਲ ਕੇ ਰੱਖਿਆ ਜੇ, ਸਿਰ 'ਤੇ ਰੱਖਿਆ ਜੇ ਇਹਨੂੰ। ਆ ਜਿਹੜੇ ਨੌਜਵਾਨ ਕੇਸ ਕਤਲ ਕਰਦੇ ਨੇ, ਰੁਮਾਲ ਬੰਨਦੇ ਨੇ, ਇਹਨਾਂ ਨੂੰ ਬੇਨਤੀ ਹੈ ਵੀ ਤੁਹਾਨੂੰ ਕਲਗੀਆਂ ਵਾਲੇ ਨੇ ਦਸਤਾਰ ਦਿੱਤੀ ਸੀ, ਕਿਤੇ ਗੁਆਚ ਗਈ ਲੱਭੋ ਜਾ ਕੇ ਉਹਨੂੰ। ਗੁਰੂ ਤੁਹਾਡੇ ਨਾਲ ਪਿਆਰ ਕਰਦਾ, ਬਗਾਨਾ ਨਹੀਂ ਸਮਝਦਾ। ਇਹ ਨਾ ਸੋਚਣਾ ਵੀ ਤੁਹਾਨੂੰ ਇੱਥੇ ਕੋਈ ਕੌੜਾ ਬੋਲਿਆ ਜਾਂਦਾ ਹੈ ਜਾਂ ਗਲਤ, ਨਹੀਂ, ਸਗੋਂ ਗੁਰੂ ਦੀ ਨਜ਼ਰ ਤੇ ਉਹਨਾਂ ਲੋਕਾਂ ਤੇ ਜ਼ਿਆਦਾ ਰਹਿੰਦੀ ਜਿਹੜੇ ਉਹਦੇ ਨਾਲ ਟੁੱਟ ਜਾਂਦੇ ਨੇ, ਕਿਉਂਕਿ ਉਹਨਾਂ ਨੂੰ ਵਾਪਸ ਲਿਆਉਣਾ ਚਾਹੁੰਦਾ, ਪਿਆਰ ਕਰਦਾ। ਇਸ ਕਰਕੇ ਸਾਰੀਆਂ ਦਾਤਾਂ ਸਤਿਗੁਰੂ ਨੇ ਸਾਨੂੰ ਦਿੱਤੀਆਂ ਨੇ, ਔਰ ਸਭ ਤੋਂ ਵੱਡੀ ਦਾਤ ਨਾਮ ਦੀ ਬੰਦਗੀ ਦੀ ਦਾਤ। ਆਓ ਅਖੀਰ 'ਤੇ ਇਹ ਥੋੜ੍ਹੇ ਮਿੰਟਾਂ ਵਾਸਤੇ ਆਪਾਂ ਜੁੜਾਂਗੇ, ਜਿਵੇਂ ਹਰ ਰੋਜ਼ ਜਿਹੜੀ ਸੰਗਤ ਪਹਿਲਾਂ ਆਉਂਦੀ ਉਹਨਾਂ ਨੂੰ ਤਰੀਕਾ ਆਉਂਦਾ, ਦੱਸਿਆ ਵੀ ਜਾਂਦਾ ਵੀ ਕਿਵੇਂ ਕਰਨਾ, ਧਿਆਨ ਲਾ ਕੇ ਪੂਰੀ ਤਰ੍ਹਾਂ ਚੌਂਕੜਾ ਮਾਰ ਕੇ ਬੈਠੋ, ਇੱਕ ਦੂਜੇ ਵੱਲ ਵੇਖਣਾ ਨਹੀਂ, ਔਰ ਇੱਕੋ ਆਵਾਜ਼ ਵਿੱਚ, ਪੂਰੀ ਆਵਾਜ਼ ਵਿੱਚ ਬੋਲ ਕੇ ਧਿਆਨ ਦੁਆਰਾ ਆਪਣੀ ਹੀ ਆਵਾਜ਼ ਨੂੰ ਸੁਣਿਆ ਜਾਂਦਾ, ਜਿਹਨੂੰ ਸਿਮਰਨ ਕਹਿੰਦੇ ਨੇ, ਔਰ ਉਹਦੇ ਵਿੱਚ ਅਰਦਾਸ ਕੀਤਿਆਂ ਗੁਰੂ ਸਾਹਿਬ ਜੀ ਦੀ ਕਿਰਪਾ ਦੁਆਰਾ ਕਾਮਯਾਬੀ ਵੀ ਪ੍ਰਾਪਤ ਹੁੰਦੀ ਹੈ। ਸਾਰਿਆਂ ਨੇ ਕਿਰਪਾ ਕਰਨੀ।
ਵਾਹਿਗੁਰੂ ਵਾਹਿਗੁਰੂ
ਵਾਹਿ ਗੁਰੂ ਵਾਹਿਗੁਰੂ 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 ਵਾਹਿਗੁਰੂ। ਸੋ ਸਾਧ ਸੰਗਤ ਜੀ, ਇੰਨਾ ਸਮਾਂ ਹੀ ਆਪ ਜੀ ਨੇ ਪ੍ਰਵਾਨ ਕਰ ਲੈਣਾ। ਵਿਸਰਨਾ ਹੀ ਦਾਤਾਰ, ਆਪਣਾ ਨਾਮ ਦੇ ਗੁਣ ਗਾਵਾਂ ਦਿਨ ਰਾਤ, ਨਾਨਕ ਚਾਓ ਇਹੋ ਸੋ।